अकाल मूरत अजुनी सैपहं गुर प्रसाद जप आद सच जुगाद सच है भी सच नानक खुशी भी सच कृपा करो दीन के दाते मेरा गुण अवगण ना विचारो कोई माटी का क्या तुप स्वामी मानस की गत एही सतनाम तनु वाहे गुरु साहिब जीओ एक भगत भगवान जे प्राणी कह नाहे मन जैसे सुकर स्वान नानक मानो ताहे तन एक भगत भगवान जे प्राणी का नाहे मन जैसे सुकर सुहान नानक मानो ताहे तन स्वामी को गृह जो सदा स्वाम तजत नहीं नित नानक ए विद हर भजो एक मन हुए एक चित तीर्थ व्रत अरदान कर मन में धरै गुमान नानक नेपल जात तेह जो कुंचर इशनान तीर्थ व्रत अरदान कर मन में धरै गुमान नानक ने फल जात तेह जो कुंचर इशनान वाहिगुरु जी का खालसा वाहिगुरु जी की फतेह। परम सन्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सतसंगी जनों आप जी ने गुरमुख प्यारियां पासों हजूर दी इलाही गुरबाणी का रस किन्ना कीर्तन श्रवण किया है जी। लड़ीवार हजूर दी पावन पवित्र गुरबाणी दी विचार जो सतगुरु दी कृपा नाल आपां करदे आ रहे हां गुरु तेग बहादुर महाराज जी दे पावन पवित्र श्लोक जिन्हां विचों अज आप जी ने गुरु कृपा नाल श्लोक नंबर 44 45 और 46 श्रवण कीते क्षमा करना क्योंकि दिन थोड़े ने केवल एक हफ्ता है ਤੇ ਇਹਦੇ ਵਿੱਚ ਹੀ ਆਪਾਂ ਗੁਰਦੇਵ ਦੇ ਇਹਨਾਂ ਸ਼ਲੋਕਾਂ ਨੂੰ ਸੰਪੂਰਨ ਕਰਨਾ, ਸੰਪੂਰਨ ਵਿਆਖਿਆ ਕਰ ਜਾਣੀ। ਇਸ ਕਰਕੇ ਥੋੜਾ ਜਿਹਾ ਸੰਖੇਪ ਇਹਨਾਂ ਸ਼ਲੋਕਾਂ ਦੀ ਵਿਆਖਿਆ ਹੋਵੇਗੀ। ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ, ਆਪ ਹੀ ਅੰਦਰ ਦਾ ਟਿਕਾਓ ਇਕਾਗਰਤਾ ਸਾਨੂੰ ਬਖਸ਼ਣ, ਤੇ ਹਜ਼ੂਰ ਦੇ ਬਚਨ ਇਸ ਹਿਰਦੇ ਵਿੱਚ ਵੀ ਕਿਤੇ ਵਸ ਜਾਣ। ਕਰੋ ਮੇਰਾ ਮਨ ਗੁਰੂ ਬਖਸ਼ੀ ਸਾਹਿਬ ਦੇ ਬਖਸ਼ੇ ਹੋਏ ਨਾਮ ਨੂੰ ਆਪਾਂ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਬਖਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਨ ਲੱਗੇ ਹਾਂ, ਸਤਿਗੁਰੂ ਦੇ ਪਰਸੋਂ ਜੋ ਸ਼ਲੋਕ ਆਪਾਂ ਵਿਚਾਰੇ ਸਨ, ਉਹ ਸ਼ਲੋਕ ਸੀ, ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਇਹਦਾ ਅਰਥ ਕਿਸਾ ਸੀ ਕਿ ਜਿਸ ਘਟ ਵਿੱਚ, ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਟਿਕ ਗਏ, ਸਾਹਿਬ ਕਹਿੰਦੇ ਨੇ ਉਹ ਮਨੁੱਖ ਮੁਕਤ ਹੈ। ਤੇ ਹਜ਼ੂਰ ਨੇ ਫਿਰ ਇੱਕ ਹੋਰ ਨਾਲ ਗੱਲ ਕਹਿ ਦਿੱਤੀ, ਤੇ ਨਰ ਹਰ ਅੰਤਰ ਨਹੀਂ, ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ। ਸਾਹਿਬ ਕਹਿਣ ਲੱਗੇ, ਨਾਨਕ ਸਾਚੀ ਮਾਨ, ਇਸ ਗੱਲ ਮੇਰੀ ਨੂੰ ਸੱਚੀ ਕਰਕੇ ਮੰਨੀ, ਝੂਠ ਨਾ ਜਾਣੀ। ਸਾਹਿਬ ਜੀ ਉਧਰ ਕਹਿ ਰਹੇ ਨੇ, ਉਸ ਸਰੀਰ ਵਿੱਚ, ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ, ਜਿਸ ਘਟ ਵਿੱਚ ਮਾਲਕ ਦਾ ਸਿਮਰਨ ਟਿਕ ਗਿਆ। ਤੇ ਅੱਜ ਹਜ਼ੂਰ ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਇੱਥੇ ਭਗਤ ਦਾ ਅਰਥ ਭਗਤੀ ਕਰਨ ਵਾਲਾ ਨਹੀਂ, ਇੱਥੇ ਭਗਤ ਦਰ ਤੇ ਭਗਤੀ, ਭਗਤ ਦੇ ਤੱਤੇ ਨੂੰ ਸਿਹਾਰੀਏ। ਸਾਹਿਬ ਕਹਿੰਦੇ ਨੇ, ਏਕ ਭਗਤ ਭਗਵਾਨ ਜਿਸ ਮਨੁੱਖ ਦੇ ਮਨ ਵਿੱਚ ਇੱਕ ਵਾਹਿਗੁਰੂ ਜੀ ਦੀ ਭਗਤੀ ਨਹੀਂ। ਸਾਹਿਬ ਜੀ ਪੁੱਛਿਆ, ਮਹਾਰਾਜ ਫਿਰ ਉਹ ਮਨੁੱਖ ਕਿਹੋ ਜਿਹਾ ਜਿਹਦੇ ਅੰਦਰ ਭਗਤੀ ਹੈ, ਉਹ ਮੁਕਤ ਹੈ, ਉਹਦੇ ਵਿੱਚ ਤੇ ਪ੍ਰਭੂ ਵਿੱਚ ਅੰਤਰ ਕੋਈ ਨਹੀਂ। ਤੇ ਇੱਥੇ ਹਜ਼ੂਰ ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਤੇ ਸਾਹਿਬ ਕਹਿੰਦੇ ਨੇ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਦੋ ਸ਼ਬਦ ਸਾਹਿਬ ਨੇ ਵਰਤੇ ਨੇ, ਜੈਸੇ ਸੂਕਰ ਸਵਾਨ, ਜਿਸ ਸਰੀਰ ਵਿੱਚ ਭਗਤੀ ਨਹੀਂ, ਸਿਮਰਨ ਨਹੀਂ, ਮਾਲਕ ਨਾਲ ਉਹ ਟੁੱਟ ਚੁੱਕਾ ਹੈ। ਤੇ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਉਹ ਤਨ ਤਾਂ ਮਾਨੋ ਇਸ ਤਰ੍ਹਾਂ ਜਿਵੇਂ ਇੱਕ ਸੂਰ ਤੇ ਕੁੱਤੇ ਦਾ ਤਨ ਹੋਵੇ। ਹੁਣ ਅਰਥ ਤੇ ਆਪਾਂ ਸਪਸ਼ਟ ਕਰਨੇ ਨੇ ਨਾ, ਜੋ ਗੁਰਦੇਵ ਕਹਿ ਰਹੇ ਨੇ, ਪਹਿਲਾਂ ਕਹਿ ਰਹੇ ਨੇ ਉਹਦੇ ਵਿੱਚ ਤੇ ਮਾਲਕ ਵਿੱਚ ਅੰਤਰ ਨਹੀਂ, ਉਹ ਇੰਨਾ ਉੱਚਾ ਹੋ ਗਿਆ ਕਿ ਵਾਹਿਗੁਰੂ ਵਰਗਾ ਬਣ ਗਿਆ, ਤੇ ਜਿਹੜਾ ਵਿਛੜ ਗਿਆ, ਜਿਹੜਾ ਟੁੱਟ ਗਿਆ, ਉਹਨੂੰ ਸਾਹਿਬ ਕਹਿ ਰਹੇ ਨੇ, ਜੈਸੇ ਸੂਕਰ ਸਵਾਨ, ਜਿਵੇਂ ਇੱਕ ਸੂਰ ਤੇ ਕੁੱਤੇ ਦਾ ਤਨ ਹੋਵੇ। ਕਮਾਲ ਦੀ ਗੱਲ। ਫਿਰ ਅੱਗੇ ਪੁੱਛਿਆ, ਗੁਰੂ ਤੇਗ ਬਹਾਦਰ ਜੀ ਭਗਤੀ ਕਿਵੇਂ ਕਰੀਏ? ਦਾਤਾ ਜੀ ਕਹਿਣ ਲੱਗੇ, ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤਨੀ ਨਿਤ। ਫਿਰ ਕੁੱਤੇ ਦੀ ਉਦਾਹਰਨ ਦੇ ਦਿੱਤੀ। ਕਹਿਣ ਲੱਗੇ, ਭਗਤੀ ਜੇ ਕਰਨ ਦੀ ਜਾ ਸਿੱਖਣੀ ਆ, ਤੇ ਇੱਕ ਕੁੱਤੇ ਤੋਂ ਦਿਸ ਸਿੱਖੀ ਕਿ ਜਿਵੇਂ ਉਹ ਮਾਲਕ ਦਾ ਦਰ ਨਹੀਂ ਛੱਡਦਾ, ਇਸੇ ਤਰ੍ਹਾਂ ਤੂੰ ਵੀ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡੀ। ਸਤਿਗੁਰੂ ਨੇ ਕੈਸੀ ਰਮਜ ਪਾਈਏ। ਹੁਣ ਇੱਕ ਸਵਾਲ ਪੈਦਾ ਹੋਵੇਗਾ, ਇੱਕ ਪਾਸੇ ਤੁਸੀਂ ਭਗਤੀ ਤੋਂ ਹੀਣੇ ਨੂੰ ਸੂਰ ਤੇ ਕੂਕਰ ਨਾਲ ਤੁਲਨਾ ਦੇ ਰਹੇ ਹੋ, ਤੇ ਦੂਸਰੇ ਪਾਸੇ ਅਗਲੇ ਸ਼ਲੋਕ ਵਿੱਚ ਹੀ ਦ੍ਰਿਸ਼ਟਾਂਤ ਦੇ ਰਹੇ ਹੋ ਕਿ ਭਗਤੀ ਇਸ ਤਰ੍ਹਾਂ ਕਰੀ ਜਿਵੇਂ ਮਾਲਕ ਦੇ ਦਰ ਤੇ ਕੂਕਰ ਬੈਠਾ ਹੋਵੇ, ਕੁੱਤਾ ਬੈਠਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੂੰ ਇਸ ਚੀਜ਼ ਦੀ ਸੂਝ ਹੈ। ਜਦੋਂ ਵੀ ਹਜ਼ੂਰ ਕੋਈ ਉਦਾਹਰਨ ਦਿੰਦੇ ਨੇ ਨਾ, ਤੇ ਉਦਾਹਰਨ ਦਾ ਇੱਕ ਪੱਖ ਕੇਵਲ ਲੈਣਾ, ਜਿਹੜੇ ਪ੍ਰਕਰਨ ਦੀ ਗੱਲ ਸਤਿਗੁਰੂ ਸ਼ਬਦ ਵਿੱਚ ਕਰਦੇ ਹੋਣ ਉਹਦਾ ਕੇਵਲ ਇੱਕ ਪੱਖ ਲਈਦਾ, ਉਹਦੇ ਅੰਦਰ ਦੇ ਔਗਣਾਂ ਨੂੰ ਵੀ ਤੱਕੀਦਾ। ਜਦੋਂ ਭਗਤੀ ਤੋਂ ਹੀਣੇ ਦੀ ਗੱਲ ਕੀਤੀ, ਉਦੋਂ ਸੂਰ ਤੇ ਕੂਕਰ ਨਾਲ ਤੁਲਨਾ ਦੇ ਦਿੱਤੀ, ਤੇ ਜਦੋਂ ਭਗਤੀ ਕਰਨ ਵਾਲੇ ਦੀ ਗੱਲ ਕੀਤੀ, ਉਦੋਂ ਉਸ ਕੁੱਤੇ ਦਾ ਇੱਕ ਗੁਣ ਹੈ ਬਹੁਤ ਵੱਡਾ ਕਿ ਮਾਲਕ ਦਾ ਵਫ਼ਾਦਾਰ ਬਣ ਕੇ ਰਹਿਣਾ। ਸਾਹਿਬ ਨੇ ਉਦੋਂ ਕੇਵਲ ਗੁਣ ਦੀ ਗੱਲ ਕੀਤੀ। ਸਤਿਗੁਰੂ ਕੀ ਬਾਣੀ ਪੜ੍ਹ ਰਹੇ ਹਾਂ, ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ। ਇੱਕ ਪਾਸੇ ਹਜ਼ੂਰ ਕਹਿੰਦੇ ਨੇ, ਵੇ ਮਨ ऐसी हर्षों प्रीत कर जैसी मछली नीर, इस तरह ने करी जिवें मच्छी दा पानी नाल प्यार है। ते दूसरे पासे हजूर जदो यही प्रमाण फिर देंगे, साहब कहेंगे जे ने करना ही ना जो मछली बिन पानी है तू जीवन पावे, इस तरह ने करी जिवें मच्छी दा पानी नाल है। बेअंत वरी पानी ते मच्छी दे प्यार दा जिक्र कीता, ते दूसरे पासे साहब कहेंगे बच के रही जिवें मच्छी जीव दे स्वाद पिछे जिंदगी बर्बाद कर बैठी है, कते तू भी ना अपनी कर लवे। हजूर दा वचन पढ़ने कहिंदे ने मृग मीन भृंग पतंग कुंचर एक दोख विनाश, पंजां दी गल कर दित्ती कि एक एक दोख करके ए नष्ट हो गए। ध्यान रखना एक पासे मच्छी दी उदाहरण दे के कहणगे जे ने करना ही तां इस तरह करी जिवें ओहदे विच पानी नूं ने करन दी समर्था है। ते याद रखी जे चस्के विच पै गए ते तेरे सामने जिवें जीव दे रस पिछे मच्छी अपने जीवन नूं तबाह कर दीए, कदी उसे तरह दे रस नाल तू अपनी जिंदगी नूं तबाह ना कर ले। हुण मच्छी इको है, उदाहरणा दोवां थावां ते वख ने। हजूर दी बाणी विच प्रमाण आउंदा है, साहिब कहिंदे ने जिवें मैं उदाहरण दित्ती है कि जो मछली बिन पानी है क्यों जीवन पावै, बूंद भी होना चात्री को क्यों कर तृप्तावै, नाद कुरंक है बेदिया सानूं उड़तावै, भवर लोभी कुसम बास का मिल आप बंधावै। कहिंदे ने जिवें कि एक भवरा कमल दे फुल नूं नेह करदा, ते दूसरे पासे साहिब कहणगे बच के रही कि कमल दे फुल दा प्यार एक अंगी आ, जेड़ा भवरा कमल फुल विच आ गया कमल फुल ओनू मौत दे मुंह विच सड़ दिंदा है। ध्यान रखना उत्थे उदाहरण दा पक होर हो गया। इस गल नूं सिर्फ इन्ना कुछ समझाण लई हजूर एक पासे कह रहे ने ओह तन इक कुकर दी तरह, ओह तन इक सूर दी तरह जिस अंदरों मालक दी भगती नहीं सिमरन नहीं। मैं उदाहरणा भी बाणी विचों आपां देखने आ, कई वारी अर्ज करी दिए कि ए मनुख जेड़ा है तन करके दूसरियां जूनां नालों सुंदर है, कि एदे कोल शरीरक तौर ते दूसरियां जूनां नालों बल ज्यादा है। ध्यान रखना जे शरीरक तौर ते तुलना करिए, तन दे पद्धर ते आपां तुलना करिए, ते एक शेर दे नाल इस मनुख दा मुकाबला कराओ, एदे हथ विच कोई शस्त्र ना होवे, एदे कोल जाल ना होवे, इस मनुख दा बिना शस्त्र तो तुसी किसे हाथी नाल मुकाबला कराओ, ए तां गल दूर दी, किसे ताकतवर कुत्ते नाल तुलना करा दिओ ते मनुख शरीरक तौर ते तां कुत्ते दा मुकाबला भी नहीं कर सकदा, एक शेर दा मुकाबला नहीं कर सकदा। फिर आपां कहांगे कि बंदे ने बंदूक नाल, जाल नाल, जां इहने किसे होर शस्त्र नाल हाथी नूं, शेर नूं, कुत्ते नूं अपने अधीन कीता है। ते ध्यान रखना जदों मनुख शेर नूं जाल विच पांदा है उत्थे बंदे दे शरीर दी ताकत नहीं काम करदी, जो मालक ने नूं अकल दित्ती है अपनी अकल नाल जुगत नाल इन्हें जाल नूं बुनिया है, ते उसे जाल नाल इन्हें शेर नूं अपना गुलाम बना लिया। उत्थे शरीर नहीं, इहनूं वाहिगुरु ने एक अकल दित्ती, तन करके ताकतवर नहीं मनुख। ते दूसरी उदाहरण तन करके ए सुंदर भी नहीं। कई वारी सोचीदा कई पंछी ऐसे ने जिन्हां दे खंभ इन्ने प्यारे ने, उन्हां विच मालक ने रंग इन्ने कमाल दा भरिया, भावे ओह धुप विच तुरे फिरन तां वी ओह रंग उतरदा नहीं, जे बरसात विच रहन तां वी रंग उतरदा नहीं। ते याद रखना उन्हां नूं कोई इशनान भी नहीं करांदा। आ मोर नूं किसे ने पकड़ के रोज इशनान कराया, पर जदों भी तकोगे ओहदे खंभां नूं देख के मन विच बड़ा खिच ते उत्साह पैदा हुंदा है, ओह बगैर इशनान तो भी ओहदा तन सोहना लगदा है। पर आज जिहड़ा सरदार है 84 दा, जे 24 घंटिआं विच इह एक वारी इशनान ना करे ते इहदे तन दी चमड़ी विचों बदबू आउण लग पैंदी, इहदे नेड़े बैठण नूं चित नहीं करदा। इहदा मतलब साहिब कह रहे ने कि याद रखी इह तन करके तू सोहना नहीं, शरीर करके तेरे कोल बल नहीं, मालक ने तैनूं अकल दित्ती है। इत्थे हजूर ने शब्द वरत्या जिस मनुख अंदर भगती नहीं ओह इस तरह जिवें सूर ते कूकर दा तन। गुरु अर्जन साहिब जी दा एक श्लोक सहस्कृति विच आपां विचारिया सी, हजूर ने प्रमाण दिता सी गुरमंत्र हीणस्या जो प्राणी तरघंत जन्म भ्रष्टणै। जिस मनुख ने गुरु का मंत्र नहीं लिया, इहदा मतलब ए नहीं कि जिहड़ा गुरु घर आ रहा है जिहदे विच गुरु लई शरद है, जिहड़ा गुरु लई अपने मन विच टिका रख के जुड़दा पिया है, ਇਹਦਾ ਮਤਲਬ ਹੈ ਜਿਹਨੂੰ ਆਪਣੇ ਗੁਰੂ ਦੇ ਮੰਤਰ ਉੱਤੇ ਯਕੀਨ ਹੀ ਕੋਈ ਨਹੀਂ, ਜਿਹੜਾ ਇਹ ਕਹਿ ਰਿਹਾ ਕਿ ਗੁਰੂ ਮੰਤਰ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਹੈ। ਸਾਹਿਬ ਕਹਿ ਰਹੇ ਨੇ ਨਹੀਂ, ਗੁਰਮੰਤਰ ਹੀਣਤ ਹੈ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣ ਹੈ। ਤੇ ਅੱਗੇ ਸਾਹਿਬ ਕਹਿੰਦੇ ਨੇ ਕੂਕਰ ਹੈ, ਸੂਕਰ ਹੈ, ਗਰਦਬ ਹੈ। ਤਿੰਨ ਸ਼ਬਦ ਪਹਿਲਾਂ ਵਰਤੇ, ਉਹ ਕੂਕਰ ਦੀ ਤਰ੍ਹਾਂ ਸੂਕਰ ਹੈ ਦਰ ਤੇ ਸੂਰ ਦੀ ਤਰ੍ਹਾਂ, ਗਰਦਬ ਹੈ ਉਹ ਗਧੇ ਦੀ ਤਰ੍ਹਾਂ, ਸਾਹਿਬ ਕਹਿੰਦੇ ਨੇ ਕਾਕਾ ਹੈ ਕਾਂ ਦੀ ਤਰ੍ਹਾਂ, ਸਰਪਣ ਹੈ ਸੱਪ ਦੀ ਤਰ੍ਹਾਂ, ਤੁਲ ਖਲੈ ਖਲੈ ਦਰ ਤੇ ਮੂਰਖ। ਕਹਿੰਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਤੀ ਨਹੀਂ ਤੇ ਉਹਦੀ ਤੁਲਨਾ ਇਹਨਾਂ ਦੇ ਨਾਲ ਆਪਾਂ ਕਰ ਸਕਦੇ। ਹਜ਼ੂਰ ਨੇ ਕੁਝ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਫਿਰ ਮੈਂ ਇਸੇ ਸ਼ਲੋਕ ਦੀ ਅਜੇ ਵਿਚਾਰ ਕਰ ਰਿਹਾ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਹਜ਼ੂਰ ਦਾ ਇੱਕ ਬਚਨ ਆਉਂਦਾ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਮੇਰੇ ਮਾਲਕ ਤੂੰ ਮਿਲ ਨਾਮ ਦੀ ਦਾਤ ਦੇ। ਤੇ ਸਾਹਿਬ ਕਹਿੰਦੇ ਨੇ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ। ਤੇ ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾ ਜੋ ਪਹਿਰੇ ਖਾਏ, ਜਿਹੜਾ ਨਾਮ ਜਪਦਾ ਨਹੀਂ ਤਨ ਤੇ ਸੁੰਦਰ ਬਸਤਰ ਵੀ ਪਾਉਂਦਾ, ਨਾਮ ਜਪਦਾ ਨਹੀਂ 36 ਪ੍ਰਕਾਰ ਦੇ ਭੋਜਨ ਵੀ ਛਕਦਾ। ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਅਰਥ ਕਰ ਰਿਹਾ, ਕਿਉਂਕਿ ਸ਼ਲੋਕ ਆਇਆ ਤੇ ਗੁਰੂ ਦੀ ਗੱਲ ਲੁਕਾਉਣਾ ਇਹ ਬੜਾ ਵੱਡਾ ਪਾਪ ਹੁੰਦਾ ਜੀ। ਜਿਹੜਾ ਬੰਦਾ ਆਪਣੇ ਸਤਿਗੁਰੂ ਦੀ ਗੱਲ ਨੂੰ ਕੇਵਲ ਇਸ ਕਰਕੇ ਲੁਕਾ ਲੈ ਕਿ ਲੋਕ ਕੀ ਕਹਿਣਗੇ, ਉਹਨੂੰ ਨਾ ਇੱਥੇ ਕਦੀ ਚੈਨ ਤੇ ਨਾ ਰੱਬ ਦੇ ਘਰ ਕਦੀ ਚੈਨ। ਨਾਲੇ ਗੁਰੂ ਦੀ ਗੱਲ ਕੋਈ ਬਨੌਤੀ ਨਹੀਂ, ਸਤਿਗੁਰੂ ਦਵੈਸ਼ ਨਹੀਂ ਰੱਖਦੇ, ਗੁਰੂ ਨਿਰਵੈਰ ਏ, ਪਰ ਅਸਲੀਅਤ ਤਾਂ ਕਹਿਣੀ ਪੈਗੀ। ਸਾਹਿਬ ਕਹਿ ਰਹੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹੋ, ਨਾਮ ਬਿਨਾਂ ਜੋ ਪਹਿਰੇ ਖਾਏ। ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਏ? ਕਹਿਣ ਲੱਗੇ ਜੂ ਕੂਕਰ ਜੂਠਣ ਮੈਂ ਪਾਏ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਨਾਮ ਬਿਨਾਂ ਜੋ ਪਹਿਰੇ ਖਾਏ, ਜੂ ਕੂਕਰ ਜੂਠਣ ਮੈਂ ਪਾਏ। ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੇਤਾ ਵਿਵਹਾਰ, ਨਾਮ ਤੋਂ ਬਿਨਾਂ ਜਿੰਨੇ ਵੀ ਤੂੰ ਕੰਮ ਕਰਨਾ ਤੇਰੇ ਇਸ ਤਰ੍ਹਾਂ ਤਨ ਦੇ ਬਸਤਰ ਨੇ ਕਿ ਜਿਵੇਂ ਕੋਈ ਮੁਰਦਾ ਪਿਆ ਹੋਵੇ ਉਹਦੇ ਉੱਤੇ ਤੁਸੀਂ ਰੇਸ਼ਮੀ ਕੱਪੜੇ ਪਾ ਦਿਓ, ਕੀਮਤੀ ਤੋਂ ਕੀਮਤੀ ਬਸਤਰ ਉਹਦੇ ਤਨ ਤੇ ਪਾ ਦਿਓ। ਸਾਹਿਬ ਕਹਿਣ ਲੱਗੇ ਉਸ ਮੁਰਦੇ ਨੂੰ ਕੋਈ ਫਰਕ ਨਹੀਂ ਪੈਣਾ, ਜਿਵੇਂ ਮੁਰਦੇ ਨੂੰ ਕੀਮਤੀ ਕੱਪੜੇ ਦੀ ਕੋਈ ਸਾਰ ਨਹੀਂ, ਜੇ ਬੰਦਗੀ ਨਹੀਂ ਕਰਦਾ ਤੇਰੇ ਤਨ ਦਾ ਸ਼ਿੰਗਾਰ ਵੀ ਮੁਰਦੇ ਦਾ ਸ਼ਿੰਗਾਰ। ਨਾ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਹਜ਼ੂਰ ਅੱਜ ਕਹਿ ਰਹੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਏ ਮਨ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਮਾਲਕ ਨੇ ਤੈਨੂੰ ਸੂਝ ਦਿੱਤੀ ਏ। ਆ ਤੁਲਸੀ ਨੇ ਨਾ ਰਚਨਾ ਮੈਂ ਪੜ੍ਹੀ ਤੇ ਉਹਦੇ ਵਿੱਚ ਇੱਕ ਬੜਾ ਪਿਆਰਾ ਬਚਨ ਆਇਆ। ਭਾਵੇਂ ਕਈ ਹਿੰਦੂ ਸ਼ਾਸਤਰਾਂ ਦੀਆਂ ਉਦਾਹਰਨਾਂ ਐਸੀਆਂ ਨੇ, ਉਹਨਾਂ ਨੇ ਨਾ ਪਾਤਰ ਸਿਰਜ ਸਿਰਜ ਕੇ ਗੱਲ ਕੀਤੀ ਕਿਸੇ ਗੱਲ ਨੂੰ ਸਮਝਾਉਣ ਲਈ। ਤੁਲਸੀ ਇੱਕ ਦਿਨ ਗਾਉਂਦਾ ਜਾ ਰਿਹਾ ਸੀ, ਬੜੇ ਭਾਗ ਮਾਨਕ ਤਨ ਪਾਵਾ, ਬੜੇ ਭਾਗ ਮਾਨਕ ਤਨ ਪਾਵਾ। ਤੇ ਲਿਖਣ ਵਾਲਾ ਲਿਖਦਾ, ਇੰਨੀ ਦੇਰ ਨੂੰ ਸ਼ੇਰ ਨੇ ਘੇਰ ਲਿਆ। ਕਹਿਣ ਲੱਗਾ ਬੜੇ ਤੂੰ ਉੱਚੀ ਉੱਚੀ ਕੂਕਣਾ ਪਿਆ, ਬੜੇ ਭਾਗ ਮਾਨਕ ਤਨ ਪਾਵਾ, ਆਖਾ ਮੇਰੇ ਨਾਲ ਮੇਰੇ ਇੱਕ ਪੰਜੇ ਦਾ ਮੁਕਾਬਲਾ ਤੂੰ ਕਰ ਸਕਣਾ। ਕਹਿੰਦੇ ਨੇ ਇੰਨੀ ਦੇਰ ਨੂੰ ਹਾਥੀ ਆਇਆ, ਕਹਿੰਦਾ ਤੁਲਸੀ ਤੂੰ ਆਪਣੇ ਤਨ ਦੀ ਮਹਿਮਾ ਕਰਨਾ, ਆ ਮੇਰੇ ਸਾਹਮਣੇ। ਕਹਿਣ ਲੱਗੇ ਇੰਨੀ ਦੇਰ ਨੂੰ ਚੀਤਾ ਆਇਆ, ਉਹਨੇ ਕਿਹਾ ਮੇਰੇ ਸਾਹਮਣੇ ਆ। ਇੰਨੀ ਦੇਰ ਨੂੰ ਪਸ਼ੂ ਆਇਆ, ਕਹਿਣ ਲੱਗਾ ਤੁਲਸੀ ਤੂੰ ਕਹਿੰਦਾ ਬੜੇ ਭਾਗ ਮਾਨਕ ਤਨ ਪਾਵਾ, ਮੈਂ ਸੁੱਕੇ ਕੱਖ ਖਾ ਕੇ ਬੰਦੇ ਨੂੰ ਅੰਮ੍ਰਿਤ ਵਰਗਾ ਦੁੱਧ ਦੇਨੀ ਆ, ਤੇਰੇ ਪੱਲੇ ਕੀ ਗੋਣੀ। ਤੁਲਸੀ ਚੁੱਪ ਕਰ ਗਿਆ। ਕਹਿਣ ਲੱਗੇ ਤੂੰ ਕਿਵੇਂ ਕਹਿੰਦਾ ਬੜੇ ਭਾਗ ਮਾਨਕ ਤਨ ਪਾਵਾ? ਉਹਨੇ ਇੱਕੋ ਗੱਲ ਕੀ, ਕਹਿੰਦਾ ਮੈਂ ਮੁਕਾਬਲਾ ਤੇ ਨਹੀਂ ਕਰ ਸਕਦਾ, ਉਹ ਬੈਠ ਕੇ ਫਿਰ ਸਿਮਰਨ ਕਰੀਏ, ਆਓ ਮਾਲਕ ਦੇ ਗੁਣ ਗਾਈਏ। ਸਾਰੇ ਨੀਵੀਂ ਪਾ ਕੇ ਚਲੇ ਗਏ। ਕਹਿਣ ਲੱਗੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਬੜੇ ਭਾਗ ਮਾਨਕ ਤਨ ਪਾਵਾ, ਬੜੇ ਤੇਰੇ ਭਾਗ ਚੰਗੇ ਨੇ, ਤੈਨੂੰ ਮਾਲਕ ਨੇ ਬੰਦਗੀ ਦੀ ਸੂਝ ਦਿੱਤੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਕਬੀਰ ਸਾਹਿਬ ਦਾ, ਜੇ ਭਗਤੀ ਨਹੀਂ ਫਿਰ ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਮਨੁੱਖ ਤੇਰੀਆਂ ਦੋ ਲੱਤਾਂ ਨੇ ਇੱਕ ਬਲਦ ਦੀਆਂ ਚਾਰ ਨੇ। ਉਦਾਹਰਨ ਬੜੇ ਕਮਾਲ ਦੀ ਦਿੱਤੀ। ਭਾਵੇਂ ਭਗਤ ਮਾਲ ਦੇ ਕਈ ਵਿਦਵਾਨ ਇਸ ਘਟਨਾ ਨੂੰ ਖਿੱਚ ਕੇ ਨਾ ਉਹ ਇੱਕ ਸੇਠ ਵਾਲੇ ਪਾਸੇ ਲੈ ਜਾਂਦੇ ਨੇ, ਕਬੀਰ ਨੇ ਸੇਠ ਨੂੰ ਕਿਹਾ ਅਗਲੇ ਜਨਮ ਵਿੱਚ ਉਹ ਬਲਦ ਬਣ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਗਤ ਸਾਹਿਬ ਜਿਹੜੇ ਨੇ ਉਹ ਅੰਤਰਜਾਮੀ ਨੇ, ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਕਤੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੁਗੋ ਜੁਗ ਅਚਾਲੇ ਤੇ ਕਈ ਵਾਰੀ ਮਨੁਕਲਪਿਤ ਗਥਾਵਾਂ ਕੇਵਲ ਵਕਤ ਤੱਕ ਸੀਮਿਤ ਰਹਿੰਦੀਆਂ ਨੇ, ਉਹਨਾਂ ਗਥਾਵਾਂ ਵਿੱਚੋਂ ਬਹੁਤ ਲੰਬੇਰੇ ਸਮੇਂ ਲਈ ਕੋਈ ਚੰਗੀ ਉਦਾਹਰਣ ਜਾਂ ਚੰਗੀ ਸਿੱਖਿਆ ਨਹੀਂ ਮਿਲਦੀ। ਇੱਥੇ ਭਗਤ ਸਾਹਿਬ ਕਹਿ ਰਹੇ ਨੇ, ਤੇਰੇ ਤਨ ਨਾਲੋਂ ਇੱਕ ਪਸ਼ੂ ਦੇ ਤਨ ਵੱਲ ਤੱਕ ਚਾਰ ਪਾਂਹ, ਦੋਏ ਸਿੰਘ, ਗੁੰਗ ਮੁੱਖ, ਪਰ ਦੇਖ ਉਹਦੇ ਚਾਰ ਪੈਰ ਨੇ, ਦੋ ਸਿੰਘ ਨੇ, ਉਹਦੇ ਮੁੱਖ ਵਿੱਚ ਜ਼ਬਾਨ ਹੈ, ਪਰ ਗੁੰਗਾ ਸੱਜਣਾ ਤੈਨੂੰ ਭੁੱਖ ਲੱਗੇ ਤੂੰ ਆਵਾਜ਼ ਦੇ ਕੇ ਕਹਿੰਦਾ ਮੈਨੂੰ ਰੋਟੀ ਦਿਓ, ਤੈਨੂੰ ਪਿਆਸ ਲੱਗੇ ਤੂੰ ਪਾਣੀ ਮੰਗ ਸਕਣਾ, ਤੈਨੂੰ ਰੋਗ ਲੱਗੇ ਤੂੰ ਬੋਲ ਕੇ ਕਹਿੰਦਾ ਮੈਂ ਰੋਗੀ ਹੈ। ਪਰ ਇੱਕ ਪਸ਼ੂ ਪਿਆਸਾ ਮਰ ਜਾਏਗਾ, ਪਰ ਕਦੀ ਏਡੀ ਲੰਬੇਰੀ ਜੀਵ ਨਾਲ ਮਾਲਕ ਨੂੰ ਬੋਲ ਕੇ ਕਹਿ ਨਹੀਂ ਸਕਦਾ ਮੇਰੀ ਪਿਆਸ ਨੂੰ ਦੂਰ ਕਰ ਦੇ। ਭੁੱਖਾ ਮਰ ਜਾਏਗਾ ਪਰ ਕਹਿ ਨਹੀਂ ਸਕਦਾ। ਸੱਜਣਾ ਚਾਰ ਪਾਂਵ ਦੋ ਸਿੰਘ ਗੁੰਗ ਮੁੱਖ ਤਪ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤੈਨੂੰ ਬਹਿੰਦਿਆਂ ਉੱਠਦਿਆਂ ਸੋਟੇ ਪੈਣਗੇ, ਤਬ ਕਤ ਮੂੜ ਲੁਕਈ ਹੈ, ਕਦੀ ਮੁੱਖ ਨੂੰ ਲੁਕਾ ਸਕੇਗਾ। ਅਗਲੀ ਉਹਨਾਂ ਨੇ ਉਦਾਹਰਣ ਦਿੱਤੀ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਹੁਣ ਇਹ ਸ਼ਬਦ ਆਇਆ ਨਾ ਬਿਰਾਨਾ, ਇਹਦਾ ਅਰਥ ਅਸੀਂ ਅਖਰੀ ਅਰਥ ਇਹੀ ਕਰਾਂਗੇ ਬੇਗਾਨੇ, ਤੇ ਜੇ ਕੋਈ ਪਏ ਵੀ ਇਹਦਾ ਭਾਵ ਕੀ ਏ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਂਧਨ ਕੌਦੂ ਕੋ ਭੁਸ ਖਈ ਹੈ, ਕਿ ਤੇਰੇ ਗਲਾ ਜਿਹੜਾ ਇੱਕ ਕੰਧਾ ਧੌਣ ਗਰਦਨ ਇਹ ਵੀ ਜ਼ਖਮੀ ਹੋਵੇਗੀ, ਨੱਕ ਵੀ ਪਾਟਿਆ ਹੋਵੇਗਾ, ਪਰ ਬਗਾਨੇ ਦਾ ਅਰਥ ਕੀ ਏ, ਹਰ ਬਿਨ ਬੈਨ ਬਿਰਾਨੇ ਹੋਈ ਹੈ। ਜਿਨ੍ਹਾਂ ਗੁਰਮੁਖਾਂ ਨੇ ਪਿੰਡਾਂ ਵਿੱਚ ਜ਼ਿਮੀਦਾਰਾ ਕਰਕੇ ਤੱਕਿਆ, ਚਲੋ ਹੁਣ ਤਾਂ ਟਰੈਕਟਰ ਬਣ ਗਏ ਹਰ ਘਰ ਦੇ ਅੰਦਰ ਸਹੂਲਤ, ਪੁਰਾਤਨ ਸਮੇਂ ਨਾ ਜਦੋਂ ਕਿਸੇ ਦੀ ਪੈਲੀ ਬੱਤਰ ਆਉਣੀ, ਕਿਉਂਕਿ ਇਸ ਘਟਨਾ ਦੀ ਸਾਨੂੰ ਇਹਦੀ ਵਿਆਖਿਆ ਕਰ ਲਈ ਪੁਰਾਤਨਤਾ ਵੱਲ ਜਾਣਾ ਪੈਣਾ, ਜਦੋਂ ਕਿਸੇ ਦਾ ਖੇਤ ਬੱਤਰ ਆਉਣਾ ਜਾਂ ਕਿਸੇ ਨੇ ਝੋਨੇ ਤੋਂ ਪਹਿਲਾਂ ਕੱਦੂ ਕਰਨਾ, ਤੇ ਉਹਨਾਂ ਇੱਕ ਗੱਲ ਕਹਿਣੀ ਵੀ ਅੱਜ ਖੇਤ ਆਪਣੇ ਦੋ ਤਿੰਨ ਖੇਤ ਇਕੱਠੇ ਬੱਤਰ ਆ ਗਏ ਨੇ, ਤੇ ਇੰਜ ਕਰੋ ਆਪਣੀ ਜੋਗ ਨਾਲ ਸਰਨਾ ਨਹੀਂ, ਆਪਣੇ ਗੁਆਂਢੀਆਂ ਦੇ ਬਲਦ ਵੀ ਮੰਗ ਲਈਏ। ਉਹਨਾਂ ਨੇ ਫਿਰ ਜੋਗ ਮੰਗ ਵੀ ਲੈਣੀ, ਬਲਦ ਨਾਲ ਹਲ ਜੋੜਨਾ ਜਦੋਂ, ਤੇ ਇੱਕ ਗੱਲ ਕਹਿਣੀ ਵੀ ਇੱਕ ਕੰਮ ਕਰੋ, ਗੁਆਂਢੀ ਦੇ ਬਲਦ ਨੂੰ ਸਾਰਾ ਦਿਨ ਖੇਤ ਵਿੱਚ ਵਾਹਣਾ, ਪਰ ਸੁੱਕੀ ਤੂੜੀ ਸਾਹਮਣੇ ਪਾ ਦੇਣੀ, ਚਲੋ ਕੋਈ ਗੱਲ ਨੀ, ਸ਼ਾਮ ਨੂੰ ਮਾਲਕ ਦੇ ਘਰ ਇਹਨੇ ਤੁਰ ਜਾਣਾ, ਇਹਦੇ ਤੋਂ ਹਲ ਨਾਲ ਜਿੰਨਾ ਕੰਮ ਲੈ ਸਕਦੇ ਹੋ ਕੰਮ ਲਵੋ, ਇਹਨੂੰ ਦਾਣਾ ਪਾਉਣ ਦੀ ਲੋੜ ਨੀ, ਆਪਾਂ ਤੇ ਮੰਗਵਾ ਹੀ ਲਿਆਏ ਨਾ। ਕਬੀਰ ਸਾਹਿਬ ਕਹਿੰਦੇ ਸੱਜਣਾ, ਜਿਵੇਂ ਮੰਗਵੇਂ ਬਦਲ ਬਲਦ ਦੇ ਦੁੱਖ ਸੁੱਖ ਨੂੰ ਕੋਈ ਨੀ ਜਾਣਦਾ, ਇਸੇ ਤਰ੍ਹਾਂ ਯਾਦ ਰੱਖੀ ਰੱਬ ਦੇ ਨਾਮ ਤੋਂ ਬਿਨਾਂ ਜਿਵੇਂ ਬੇਗਾਨੇ ਬਲਦ ਨੂੰ ਠੋਕਰਾ ਮਾਰਦੇ ਨੇ, ਇਸੇ ਤਰ੍ਹਾਂ ਕਿਤੇ ਤੈਨੂੰ ਠੋਕਰਾ ਨਾ ਪੈਣ। ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਦਨ ਕੋਦੂ ਕੁਛ ਪੁਸਖਈ ਹੈ। ਫਿਰ ਇੱਕ ਕੰਮ ਅਗਲਾ ਹੋਰ ਵੀ ਹੁੰਦਾ, ਸਾਰੋ ਦਿਨ ਦੌਲਤ ਬਨ ਮਹੀਆ। ਹੁਣ ਅਗਲੀ ਗੱਲ ਉਹਨਾਂ ਨੇ ਕਹੀ, ਕਹਿੰਦੇ ਸਾਰਾ ਦਿਨ ਬਲਦ ਜੰਗਲ ਵਿੱਚ ਘੁੰਮਦਾ, ਅੱਜ ਉਹਨਾਂ ਪੇਟ ਅਗਈ ਹੈ ਪਰ ਉਹਦਾ ਪੇਟ ਰੱਜਿਆ ਨਹੀਂ। ਜੇ ਪੁੱਛੀਏ ਵੀ ਮਾਲਕ ਦੇ ਦਰ ਸੀ ਤੇ ਹੁਣ ਇਹ ਜੰਗਲ ਵਿੱਚ ਕਿਵੇਂ ਚਲਾ ਗਿਆ, ਤੇ ਜਦੋਂ ਬਲਦ ਬੁੱਢਾ ਹੋ ਜਾਂਦਾ ਸੀ ਨਾ, ਤੇ ਜ਼ਿਮੀਦਾਰ ਕਹਿੰਦਾ ਸੀ ਹੁਣ ਇਹਨੂੰ ਖੁਰਲੀ ਤੇ ਬੰਨਣ ਦੀ ਲੋੜ ਨਹੀਂ, ਇਹਦੇ ਗਲ ਚੋਂ ਰੱਸਾ ਕੱਢੋ ਜੰਗਲ ਵੱਲ ਛੱਡ ਦਿਓ, ਆਪ ਹੀ ਚੁਣ ਕੇ ਪੇਟ ਭਰਦਾ ਰਹੇਗਾ। ਤੇ ਕਬੀਰ ਸਾਹਿਬ ਕਹਿੰਦੇ ਨੇ ਉਹਦੇ ਦੰਦ ਘਸ ਚੁੱਕੇ ਨੇ, ਦੰਦ ਨਿਕਲ ਚੁੱਕੇ ਨੇ, ਵਿਚਾਰਾ ਸਾਰਾ ਦਿਨ ਜ਼ਮੀਨ ਤੇ ਮੂੰਹ ਮਾਰਦਾ ਹੈ ਪਰ ਦੰਦ ਨਾ ਹੋਣ ਕਰਕੇ ਕੁਝ ਮੂੰਹ ਵਿੱਚ ਪੈਂਦਾ ਨਹੀਂ, ਤੇ ਸਾਰਾ ਦਿਨ ਬਾਚੀਆਂ ਥੱਕ ਜਾਂਦੀਆਂ ਨੇ ਪਰ ਪੇਟ ਨਹੀਂ ਉਭਰਦਾ। ਸਾਰੋ ਦਿਨ ਦੌਲਤ ਬਨ ਮਹੀਆ, ਅਜੂ ਨਾ ਪੇਟ ਅਗਈ ਹੈ, ਅੰਦਰ ਰੱਜਦਾ ਨਹੀਂ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨਾ ਦੇ, ਕਿਤੇ ਇਹ ਦਿਨ ਫਿਰ ਨਾ ਵੇਖਣੇ ਪੈ ਜਾਣ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਉਹ ਸਰੀਰ ਇਹ ਕੂਕਰ ਤੇ ਸੂਰ ਦੀ ਤਰ੍ਹਾਂ, ਸਤਿਗੁਰੂ ਨੇ ਬਾਣੀ ਵਿੱਚ ਨਾ ਉਦਾਹਰਨਾਂ ਦਿੱਤੀਆਂ। ਕਬੀਰ ਸਾਹਿਬ ਦੇ ਦੋ ਸ਼ਲੋਕ ਹੁੰਦੇ ਨੇ, ਇੱਕ ਸ਼ਲੋਕ ਨੰਬਰ 143 ਏ ਤੇ ਸ਼ਲੋਕ ਨੰਬਰ 52 ਏ। ਉਦਾਹਰਨ ਉਹਨਾਂ ਵੀ ਕੂਕਰ ਤੇ ਸੂਰ ਦੀ ਦਿੱਤੀ, ਉਹਨਾਂ ਤੇ ਇੱਥੋਂ ਤੇ ਕਹਿ ਦਿੱਤਾ, ਕਹਿਣ ਲੱਗੇ ਠੀਕ ਏ ਗੁਰੂ ਤੇਗ ਬਹਾਦਰ ਜੀ ਨੇ ਸੂਰ ਦੇ ਤਨ ਨਾਲ ਤੁਲਨਾ ਦਿੱਤੀ, ਪਰ ਕਹਿੰਦੇ ਨੇ ਕਈ ਵਾਰੀ ਬੰਦੇ ਨਾਲੋਂ ਸੂਰ ਵੀ ਚੰਗੇ ਕੰਮ ਕਰ ਜਾਂਦਾ। ਬਾਣੀ ਦਾ ਪ੍ਰਮਾਣ ਏ, ਸਾਹਿਬ ਕਹਿੰਦੇ ਨੇ ਸੂਰ ਪਿੰਡ ਵਿੱਚ ਰਹਿੰਦਾ ਹੈ, ਅਸੀਂ ਤੱਕਦੇ ਹਾਂ ਗਲੀਆਂ ਵਿੱਚ ਗੰਦਗੀ ਉਹ ਸਾਫ਼ ਕਰਦਾ ਹੈ। ਹਜ਼ੂਰ ਕਹਿੰਦੇ ਨੇ ਬੰਦਾ ਜਿਹੜਾ ਉਹ 84 ਦਾ ਸਰਦਾਰ ਬਣ ਕੇ ਵੀ ਸਮਾਜ ਵਿੱਚ ਕਈ ਵਾਰੀ ਗੰਦ ਪਾਉਂਦਾ, ਪਰ ਸੂਰ ਇਹੋ ਜਿਹਾ ਉਹ ਲੋਕਾਂ ਦੇ ਪਏ ਹੋਏ ਗੰਦ ਨੂੰ ਸਮੇਟ ਦਿੰਦਾ, ਤੇ ਜਦੋਂ ਉਹ ਕਿਤੇ ਸੂਰ ਗਲੀ ਵਿੱਚ ਨਾ ਲੰਘੇ ਤੇ ਲੋਕ ਕਹਿ ਦਿੰਦੇ ਨੇ ਅੱਜ ਸੂਰ ਨਹੀਂ ਨਿਕਲੇ ਤੇ ਗੰਦਗੀ ਸਾਫ਼ ਨਹੀਂ ਹੋਈ। ਕਹਿਣ ਲੱਗੇ ਉਹ ਸਾਖਤ ਬੰਦਿਆ, ਤੂੰ ਸਮਾਜ ਵਿੱਚ ਗੰਦ ਪਾਉਣਾ, ਤੇਰੀ ਮੌਤ ਤੋਂ ਬਾਅਦ ਕਿਸੇ ਨੇ ਨਾਂ ਨਹੀਂ ਲੈਣਾ, ਪਰ ਤੇਰੇ ਨਾਲੋਂ ਤਾਂ ਸੂਰ ਚੰਗਾ ਜਿਹੜਾ ਗੰਦ ਨੂੰ ਸਮੇਟਦਾ, ਜਿਹਨੂੰ ਲੋਕੀ ਯਾਦ ਤਾਂ ਕਰਦੇ ਨੇ। साहब ने एक प्रमाण दिता, कह लगे कबीर साकत ते सुकर भला, आछा रख है गांव वैगुरु रख है आछा गांव, साकत बपड़ा मर गया ओ साकत बपड़ा मर गया, कोई ना ले है नाउ। साहब अज कह रहे ने एक भगत भगवान, जे प्राणी कह नाहे मन, जैसे सुकर स्वान नानक मानो पाए तन। फिर गुरु तेग बहादुर जी सानू डर लगता है, फिर कृपा करके दसो भगती किवें करिए। कह लगे फिर याद रख के जिवें स्वामी को ग्रह ज्यो सदा, स्वामी दर से मालक, जिवें मालक दे घर नू ग्रह दर से घर, स्वान तजत नहीं नित। हुण कुत्ते दी उदाहरण बदल गई, ध्यान रखना स्वामी को ग्रह ज्यो सदा, स्वान तजत नहीं नित। जिवें मालक कुत्ते कुत्ते नू अपने घर विच रखदा है, ते कुत्ता कदी मालक दे दर नू नहीं छड़दा। नानक ए विधार भजो एक मन होए एक चित, उसे तरह तू वफादार बन के अपने मालक दे दर ते बह जा। साध संगत कई वरी ना हजूर दी बाणी पढ़दे आं, जदों मन नू नाल लै के तुरिए, वख ना करिए बाणी तों। कोई भी बाणी दा शब्द जदों असीं पढ़ने आं ना, गुरमुख प्यारे भाई वीर सिंह गल कहिंदे सन, कहिंदे ने जदों तू शब्द पढ़े ना निम्रता वाले, जिवें हजूर दे सी वचन पढ़ने आं, हम मैले तुम उजल करते, जां पढ़े कामी क्रोधी चातरी बाजी गर बेकाम, जां भाई साहब दे वचन पढ़े हों अपराधी गुनहगार, एक गल पढ़ के चेते रखी भी ए तेरे गुरु ने तेनू ही कहा है कि ए मेरे विच औगण ने। जदों तू इन्ने कु शब्द पढ़ के मन में झाती मारेगा ना सतगुरु, तू निर्वैर है तू निर्मल है, तेरे विच ता कोई दोष नहीं, पर जिन्ने तू औगुण गिनाए ने सारे औगुण मेरे विच ही। फिर देखो मन क्यों नहीं चुकेगा। खैर मैं अर्ज कर रहा, साहब ने कहा, कहन लगे इस तरह भगती कर जिवें मालक दे दर ते कुत्ता बैठा है। कदी बाबा कबीर साहब दा वचन पढ़ो खां, एक पासे तां कहिंदे ने राम कबीरा एक पै है को ना सकै पछानी, ते दूजे पासे कहन लगे कबीर साहब तेरे विच ते रब विच अंतर नहीं। फिर कहन लगे मैं होमे विच नहीं कहिंदा, असल विच रब बड़ा वाहिगुरु बड़ा बेअंते, कबीर तां अपने मालक दे दर दा कुत्ता है। कहिंदे ने मेरे मालक ने अपने हुक्म दा पटा मेरे गल विच पाया है, ते जिधर मैनू खिच के लिजांदा मैं तां उधर तुरना वा। उन्हां ने जदों इस भगती दी मिसाल दिती कि स्वामी को ग्रह जो सदा स्वान तजत नहीं नित, कहन लगे कबीर कूकर राम को मुतिया मेरो नाओ, मेरा नाम मोती है, गले हमारे जेवरी जे खिंचा है तै जाऊं। भाई साहब भाई नंद लाल जेडे महान विद्वान ने, भाई नंद लाल की रचना पढ़ने ना ते उन्हां दी बाणी कमाल दे बचन ने। वो जदों कलगी वाले दी महिमा करदे ने, उन्हां दी एक गजल दा मैं शेर पढ़िया ते उन्हां ने बचन कीता, कहिंदे ने गुरु गोबिंद सिंह तू जेडे भी लिबास विच आवेगा ना नंद लाल तेनू पहचान लवेगा। किन्ना शरदा नाल भजिया भिजाए, कहिंदा जे तू सूफिया वाला लिबास बना के आवे मैं पहचान लांगा मेरा गुरु गोबिंद सिंह, जे तू शराई बन जाए शरा दा पाबंद रहे मैं तां वी तेनू पहचान लांगा मेरा गुरु वे, ते जे तू मस्ताना फकीर बन के आवे ते नंद लाल दी अख तां वी तेनू पहचान लए। उन्हां दा एक बचन हुंदा कहिंदे ने गाहे सूफी गाहे जाहद गाहे कलंदर मेशवद, जे तू सूफी बन जाए शरई बन जाए ते मस्ताना फकीर बन जाए रंग हाए, मुख्तलिफ मुख्तलिफ दर ते वक वक रंगा विच आ जाए। कहन लगे ए मेरे मालक हे मेरे छलिए सजन, तू ता छलनी कोशिश करना पर नहीं मैं छले जाना, क्योंकि नंद लाल नू गुरु गोबिंद सिंह तो बिना दूजा दिस नहीं कोई। गाए सूफी गाए जाहिद गाए कलंदर मेशवद, रंग हाए मुख्तलिफ दर्द बुते अयार मां, है मेरे मित्र है मेरे दोस्त तेरी तस्वीर नू मैं पहचान लांगा। उन्हां ने बड़े कमाल दी उदाहरण दिती। उन्हां दी जीवनी विच भी एक घटना हुंदी है, भाई नंद लाल महान विद्वान है, किन्ना माण मिलिया भाई नंद लाल तैनू। कई सिख ऐसे ने जिन्हां नू सतगुरु दे दर ते गुरु बराबर पदवी मिली जे। हुण हरिमंदर साहिब कीर्तन हुंदा है ना, ते जिहड़े गुरमुखां नू गुरमत दी मर्यादा तां पता है, अज गल वखरी कि असीं मर्यादा नू उलंघ के कई वारी अपनियां मन मर्जियां कर जांदे आं। हरिमंदर साहिब अंदर जाओ उत्थे एक मर्यादा है, गुरु ग्रंथ साहिब दी बाणी दा कीर्तन हुंदा है, भाई गुरदास दियां वारां दा कीर्तन हुंदा है, ਤੇ ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ ਭਾਈ ਨੰਦ ਲਾਲ ਜੀ ਬਾਣੀ ਦਾ ਕੀਰਤਨ ਹੁੰਦਾ ਤੇ ਜਾਂ ਦਸਮ ਗ੍ਰੰਥ ਦੀ ਬਾਣੀ ਦਾ ਕੀਰਤਨ ਹੁੰਦਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਵਿੱਚ ਕੋਈ ਹੋਰ ਤੁਕ ਪੜ੍ਹੀ ਨਹੀਂ ਜਾ ਸਕਦੀ। ਗੁਰਮਤ ਦਾ ਇੰਨਾ ਉੱਥੇ ਪੈ ਗੁਰੂ ਕਿਰਪਾ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿਹੜੀ ਆਇਤ ਸੀ ਜਿਸ ਆਇਤ ਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਅਜੇ ਤੀਕਰਾ ਸਮਝ ਨਹੀਂ ਪਈ, ਲੱਭਾ ਨਹੀਂ। ਜੇ ਕਿਸੇ ਨੂੰ ਲੱਭੇ ਤੇ ਜ਼ਰੂਰ ਦੱਸਿਓ ਕਿ ਉਹ ਕਿਹੜੀ ਆਇਤ ਸੀ ਜਿਹਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਪਰ ਕਈ ਵਾਰੀ ਗੁਣ ਵੀ ਬੰਦੇ ਦੀ ਮੌਤ ਲੈ ਆਉਂਦਾ, ਜੇ ਧਿਆਨ ਰੱਖਣਾ ਉਹਦਾ ਗੁਣ ਵੀ ਉਹਦਾ ਦੁਸ਼ਮਣ ਬਣ ਜਾਂਦਾ। ਵਿਦਵਾਨ ਨੇ ਤੇ ਜਦੋਂ ਦੇਖਿਆ ਕਿ ਇਹ ਹਿੰਦੂ ਏ, ਇੱਥੋਂ ਤੱਕ ਭਾਈ ਸਾਹਿਬ ਨੇ ਕੰਠੀ ਪਾਣੀ ਪ੍ਰਵਾਨ ਨਹੀਂ ਸੀ ਕੀਤੀ। ਭਾਈ ਸਾਹਿਬ ਭਾਈ ਨੰਦ ਲਾਲ ਸਿੱਖੀ ਵੱਲ ਕਿਵੇਂ ਜੁੜੇ ਸਨ? ਇਹਨਾਂ ਦੀ ਘਰਵਾਲੀ ਇੰਨੀ ਕੁ ਗੁਰੂ ਪ੍ਰੇਮਣ ਸੀ, ਇੰਨੀ ਕੁ ਬਾਣੀ ਵਿੱਚ ਰੰਗੀ ਸੀ, ਜਦੋਂ ਅੰਮ੍ਰਿਤ ਵੇਲੇ ਬਾਣੀ ਪੜ੍ਹਦੀ ਸੀ ਤੇ ਭਾਈ ਨੰਦ ਲਾਲ ਨੂੰ ਮੰਜਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੂਲਾਂ ਦੀ ਸੇਜ ਹੋਵੇ। ਉਹ ਬਾਣੀ ਪੜ੍ਹਦੀ ਸੀ, ਕੋਲ ਬਹਿੰਦਾ ਸੀ, ਉਹਨੂੰ ਲਾਗ ਲੱਗ ਗਈ। ਖੈਰ ਮੈਂ ਇਸ ਸ਼ਬਦ ਵੱਲ ਆਵਾਂ ਕਿ ਇਸ ਤਰ੍ਹਾਂ ਬਹਿ ਜਾ ਗੁਰੂ ਦੇ ਦਰ ਤੇ ਜਿਵੇਂ ਗੁਰੂ ਦਰ ਤੇ ਕੁੱਤਾ ਬੈਠਾ। ਭਾਈ ਨੰਦ ਲਾਲ ਦਿੱਲੀ ਤੋਂ ਤੁਰਿਆ ਆਗਰੇ ਪਹੁੰਚਿਆ ਤੇ ਕਿਸੇ ਕਿਹਾ, ਨੰਦ ਲਾਲ ਇੱਥੇ ਇੱਕੋ ਹੀ ਆ, ਜੇ ਤੈਨੂੰ ਬਚਾ ਸਕਦਾ ਔਰੰਗਜ਼ੇਬ ਦੀ ਇਸ ਭੈੜੀ ਨਜ਼ਰ ਤੋਂ ਤੇ ਕੇਵਲ ਆਨੰਦਪੁਰ ਦੀ ਧਰਤੀ ਆ। ਤੇ ਚੇਤੇ ਰੱਖਿਓ, ਜਦੋਂ ਵੀ ਲੋਕਾਂ ਨੂੰ ਮੁਸੀਬਤ ਪੈਂਦੀ ਏ ਉਦੋਂ ਆਨੰਦਪੁਰ ਤੋਂ ਬਿਨਾਂ ਇਹਨਾਂ ਨੂੰ ਕਿਸੇ ਨੇ ਆਸਰਾ ਦਿੱਤਾ ਵੀ ਨਹੀਂ। ਭਾਈ ਨੰਦ ਲਾਲ ਜੀ ਤੁਰੇ ਨੇ, ਜਿਹੜਾ ਭਾਈ ਨੰਦ ਲਾਲ ਗਾ ਰਿਹਾ ਹੈ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇ ਆਸਰਿਆਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਆਨੰਦਪੁਰ ਦੀ ਧਰਤੀ ਤੇ ਪਹੁੰਚ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕੀਤੀ। ਮਨ ਵਿੱਚ ਸੋਚਿਆ, ਗੁਰੂ ਗੋਬਿੰਦ ਸਿੰਘ ਕਹਿਣਗੇ ਬੜਾ ਮਹਾਨ ਵਿਦਵਾਨ ਆਇਆ, ਇਹਨੂੰ ਜੀ ਆਇਆ ਕਹਿਣਗੇ, ਇਹਨੂੰ ਅਦਬ ਦੇਣਗੇ, ਪਰ ਮੇਰਾ ਦਾਤਾ ਦੇਖਦਾ ਹੈ ਭਗਤੀ ਵਿੱਚ ਗੁੜੁੰਦੇ, ਇਹਦਾ ਅੰਦਰ ਅਜੇ ਹੋਰ ਕਰਨ ਵਾਲਾ ਹੈ। ਸਾਹਿਬ ਨੂੰ ਨਮਸਕਾਰ ਕੀਤੀ, ਹਜ਼ੂਰ ਨੇ ਧਿਆਨ ਨਹੀਂ ਦਿੱਤਾ। ਤੇ ਨੰਦ ਲਾਲ ਸੋਚਦਾ, ਇੰਨਾ ਬੇਪਰਵਾਹ ਗੁਰੂ, ਇੰਨਾ ਬੇਮੁਥਾਜ ਗੁਰੂ। ਚੇਤੇ ਰੱਖਿਓ, ਜਦੋਂ ਹਉਮੇ ਵਾਲੀ ਬਿਰਤੀ ਨਾਲ ਕੋਈ ਆਉਂਦਾ ਹੈ ਉਦੋਂ ਗੁਰੂ ਵਰਗਾ ਬੇਪਰਵਾਹ ਕੋਈ ਨਹੀਂ, ਤੇ ਜਦੋਂ ਪ੍ਰੇਮ ਵਾਲੀ ਭਾਵਨਾ ਨਾਲ ਆਉਂਦਾ ਹੈ ਉਦੋਂ ਗੁਰੂ ਵੀ ਨੰਗੇ ਚਰਨ ਅੱਗੇ ਲੈਣ ਚਲਾ ਜਾਂਦਾ। ਬੇਪਰਵਾਹ ਤੇ ਬੇਮੁਥਾਜ ਹੈ ਮੇਰਾ ਗੁਰੂ ਗੋਬਿੰਦ ਸਿੰਘ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਨੰਦ ਲਾਲ ਸੋਚਦਾ, ਮੈਂ ਵਿਦਵਾਨ, ਜਿੱਥੇ ਜਾਣਾ ਲੋਕ ਅਦਬ ਕਰਦੇ ਨੇ, ਅੱਜ ਸੰਗਤ ਕਰਦਾ, ਕੀਰਤਨ ਸੁਣਦਾ, ਲੰਗਰ ਵਿੱਚ ਪ੍ਰਸ਼ਾਦਾ ਛਕਦਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਬੁਲਾਇਆ ਨਹੀਂ। ਤੇ ਸਿੱਖ ਵਿਦਵਾਨਾਂ ਨੇ ਉਹਦੀ ਬਾਣੀ ਨੂੰ ਇੱਕ ਉਦਾਹਰਣ ਦੇ ਕੇ, ਮੈਂ ਸਿਰਫ ਉਹਦੀ ਬਾਣੀ ਦੀ ਉਦਾਹਰਣ ਨੂੰ ਆਪਣੇ ਢੰਗ ਨਾਲ ਅਰਜ ਕਰਨੀ ਚਾਹੁੰਦਾ। ਕਹਿੰਦੇ ਨੇ, ਅੱਜ ਭਾਈ ਨੰਦ ਲਾਲ ਦੇ ਮਨ ਵਿੱਚ ਇੰਨਾ ਬੈਰਾਗ ਆਇਆ, ਮਨਾ ਤੂੰ ਦਿੱਲੀ ਤੋਂ ਤੁਰਿਆ, ਆਨੰਦਪੁਰ ਪਹੁੰਚਿਆ, ਬੜੀ ਇੱਜ਼ਤ ਖੱਟੀ ਆ ਤੂੰ ਮੁਗਲ ਦਰਬਾਰ ਵਿੱਚ, ਸਵਾਲ ਤਾਂ ਹੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਤੈਨੂੰ ਭਰਵੀ ਨਜ਼ਰ ਨਾਲ ਦੇਖ ਲਵੇ, ਜੇ ਪ੍ਰੀਤਮ ਤੈਨੂੰ ਗਲੇ ਨਾ ਲਾ ਲਵੇ। ਕਹਿੰਦੇ ਨੇ, ਭਾਈ ਨੰਦ ਲਾਲ ਜਦੋਂ ਸਾਹਮਣੇ ਜਾਣਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਜ਼ਰ ਦੂਜੇ ਪਾਸੇ ਕਰ ਲੈਣੀ, ਇਹਨੇ ਫਿਰ ਸਾਹਮਣੇ ਖਲੋਣਾ, ਸਾਹਿਬ ਨੇ ਦੂਜੇ ਪਾਸੇ ਨਜ਼ਰ ਕਰ ਲੈਣੀ, ਅੱਜ ਰਾਤ ਲੰਗਰ ਨਹੀਂ ਛਕਿਆ। ਕੀ ਦੇਖਦਾ ਹੈ ਸਾਹਿਬ, ਇਹਨੂੰ ਸ਼ਾਮ ਨੂੰ ਆਨੰਦਗੜ੍ਹ ਦੇ ਕਿਲੇ ਦੀ ਛੱਤ ਉੱਪਰ ਆਉਂਦੇ ਨੇ ਤੇ ਥੱਲੇ ਇੱਕ ਖੱਡ ਸੀ, ਖਾਈ ਸੀ, ਤੇ ਲੰਗਰ ਦਾ ਲੈ ਕੇ ਇੱਕ ਪ੍ਰਸ਼ਾਦਾ ਉਹਦੇ ਟੁਕੜੇ ਕਰਨੇ ਤੇ ਥੱਲੇ ਜਾ ਕੇ ਉਹਨਾਂ ਨੇ ਦੀਵਾਰ ਦੇ ਨਾਲ ਥੱਲੇ ਸੱਜਣੇ ਤੇ ਥੱਲੇ ਇੱਕ ਕਾਲੇ ਰੰਗ ਦਾ ਕੁੱਤਾ ਹੁੰਦਾ ਤੇ ਜਿਹੜਾ ਸਾਹਿਬ ਦੇ ਹੱਥ ਦੀਆਂ ਗੁਰਕੀਆਂ ਨੂੰ ਆਪਣੇ ਮੂੰਹ ਵਿੱਚ ਪਾਉਂਦਾ। ਸਾਹਿਬ ਦੀ ਮੌਜ ਏ, ਹੁਣ ਇਹ ਵੀ ਇੱਕ ਕੌਤਕ ਏ ਸਿੱਖ ਦੇ ਅੰਦਰ ਦੀ ਹੋਮੇ ਨੂੰ ਮਸਲਣ ਲਈ। ਤੇ ਨੰਦ ਲਾਲ ਅੱਜ ਪਿੱਛੇ ਪਿੱਛੇ ਤੁਰਿਆ ਜਾਂਦਾ, ਸਾਹਿਬ ਧਿਆਨ ਨਹੀਂ ਦਿੰਦੇ। ਦੇਖਿਆ ਸਤਿਗੁਰੂ ਨੇ ਟੁਕੜੇ ਕੀਤੇ ਤੇ ਸੱਟ ਦਿੱਤੇ ਥੱਲੇ, ਥੱਲੇ ਉਹ ਕੁੱਤੇ ਨੇ ਜਦੋਂ ਟੁਕੜੇ ਖਾਧੇ ਤੇ ਨੰਦ ਲਾਲ ਖੁਸ਼ੀ ਨਾਲ ਹੱਸ ਪਿਆ। ਕਹਿੰਦਾ, ਮਨਾ ਇਸ ਤਰ੍ਹਾਂ ਤੇ ਨਜ਼ਰ ਨਹੀਂ ਹੋਈ, ਕੱਲ ਨੂੰ ਇਸ ਕੁੱਤੇ ਵਾਲੀ ਥਾਂ ਤੇ ਬਈ ਤੇ ਜਦੋਂ ਗੁਰੂ ਗੋਬਿੰਦ ਸਿੰਘ ਰੋਟੀ ਦੇ ਟੁਕੜੇ ਸੱਟੇਗਾ ਨਾ ਉਦੋਂ ਤੇਰੇ ਉੱਤੇ ਨਜ਼ਰ ਜ਼ਰੂਰ ਹੋਵੇਗੀ। ਕਹਿੰਦੇ ਨੇ, ਗੁੜ ਦੀ ਭੇਲੀ ਲਈ ਜਿਹਨੇ ਨਜ਼ਰ ਲੈਣੀ ਹੋਵੇ ਮੇਰੇ ਪ੍ਰੀਤਮ ਦੀ। ਕਹਿੰਦੇ ਨੇ, ਗੁੜ ਦੀ ਭੇਲੀ ਲਈ ਉਸ ਕੁੱਤੇ ਨੂੰ ਗੁੜ ਪਾਇਆ, ਕੁੱਤਾ ਗੁੜ ਨਾਲ ਇੱਕ ਪਾਸੇ ਹੋ ਗਿਆ ਤੇ ਕਾਲੇ ਰੰਗ ਦਾ ਭੂਰਾ ਲੈ ਕੇ ਮਹਾਨ ਵਿਦਵਾਨ ਕਲਗੀ ਵਾਲੇ ਦੀ ਨਜ਼ਰ ਲੈਣ ਲਈ ਕੁੱਤੇ ਵਾਲੀ ਥਾਂ ਤੇ ਬੈਠ ਗਿਆ। ਕਹਿੰਦੇ ਨੇ, ਜਦੋਂ ਭਾਈ ਨੰਦ ਲਾਲ ਬੈਠੇ ਨੇ, ਹਜ਼ੂਰ ਆਏ ਨੇ, ਰੋਟੀ ਦੇ ਟੁਕੜੇ ਕੀਤੇ, ਥੱਲੇ ਸੱਟੇ, ਅੱਜ ਨਜ਼ਰ ਗਈ ਤੇ ਤੱਕਿਆ ਨਜ਼ਰ ਭਰ ਕੇ ਤਾਂ ਇਹ ਅੱਜ ਕੂਕਰ ਨੇ ਕੋਈ ਮਨੁੱਖੇ। ਆਵਾਜ਼ ਦਿੱਤੀ, ਭਾਈ ਦਇਆ ਸਿੰਘ, ਕੌਣ ਅੱਜ ਕੁੱਤੇ ਦੀ ਥਾਂ ਮਨੁੱਖ ਨਜ਼ਰ ਆਉਂਦਾ? ਤੇ ਜਦੋਂ ਪਕੜ ਕੇ ਲਿਆਏ ਕੋਈ ਆਮ ਬੰਦਾ ਨਹੀਂ, ਅੱਖਾਂ ਰੋ ਰੋ ਕੇ ਸੁਜੀਆਂ ਨੇ, ਤੇ ਉਹ ਮਹਾਨ ਵਿਦਵਾਨ ਨੇ ਜਿਹਦੇ ਵਰਗਾ ਵਿਦਵਾਨ ਹਿੰਦੁਸਤਾਨ ਦਾ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਨਹੀਂ। ਸਾਹਿਬ ਨੇ ਨਦਰ ਭਰ ਕੇ ਦੇਖਿਆ ਤੇ ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ, ਨੰਦ ਲਾਲ, ਤੈਨੂੰ ਲੰਗਰ ਵਿੱਚ ਰੋਟੀ ਨਹੀਂ ਮਿਲਦੀ, ਲੰਗਰ ਵਿੱਚ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਕੁੱਤਿਆਂ ਵਾਲੀ ਥਾਂ ਤੇ ਬੈਠ ਕੇ ਲੰਗਰ, ਤੂੰ ਰੋਟੀ ਦੇ ਟੁਕੜੇ, ਰੋਟੀ ਦੀਆਂ ਬੁਰਕੀਆਂ ਇਕੱਠੀਆਂ ਕਰਨੇ। ਕਹਿਣ ਲੱਗਾ, ਸਾਈਆਂ, ਲੰਗਰ ਤਾਂ ਤੇਰੇ ਦਰ ਤੇ ਬੜਾ ਮਿਲਦਾ ਹੈ, ਪਰ ਅਜੇ ਤੱਕ ਉਹ ਨਦਰ ਨਹੀਂ ਸੀ ਮਿਲਦੀ ਪਈ ਜਿਹੜੀ ਨਦਰ ਤੂੰ ਇੱਕ ਕੁੱਕਰ ਉੱਤੇ ਕਰਨਾ ਪਿਆ। ਚਰਨ ਪਕੜ ਲੈ। ਸਾਹਿਬ ਕਹਿਣ ਲੱਗੇ, ਇੰਨਾ ਨੀਵਾਂ? ਤੇ ਭਾਈ ਸਾਹਿਬ ਨੇ ਉੱਥੇ ਕੁਝ ਬਚਨ ਕਹੇ। ਕਹਿਣ ਲੱਗੇ, ਲਾਲ ਸੱਗੇ ਗੁਲਾਮ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਬਾਣੀ ਹੈ, ਨਾਨਕ ਇਹ ਵਿਦ ਹਰ ਭਜੋ ਕਿਵੇਂ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ, ਲਾਲ ਸੱਗੇ ਗੁਲਾਮ ਗੁਰੂ ਗੋਬਿੰਦ ਸਿੰਘ। ਨੰਦ ਲਾਲ, ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਕੁੱਤਾ ਹੈ, ਉਹਨਾਂ ਦੀ ਬਾਣੀ ਹੈ, ਦਾ ਕੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਹੁਣ ਨੰਦ ਲਾਲ ਔਰੰਗਜ਼ੇਬ ਦਾ ਨੌਕਰ ਨਹੀਂ, ਇਹ ਤੇਰੀ ਨਜ਼ਰ ਨਾਲ ਅੱਜ ਮੱਥੇ ਤੇ ਨਿਸ਼ਾਨ ਪੈ ਗਿਆ ਕਿ ਅੱਜ ਤੋਂ ਬਾਅਦ ਨੰਦ ਲਾਲ ਕੇਵਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਤੂੰ ਕਰੇ। ਲਾਲ ਸੱਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ, ਕਮਨਪ੍ਰੀਤ ਤੇ ਸਹਿਗਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਨਾਲੋਂ ਵੀ ਮਾੜਾ ਵਾਂ, ਪਰ ਕਿਰਪਾ ਕਰੀ ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਦੀਆਂ ਬੁਰਕੀਆਂ ਖਾਣ ਵਾਲਾ ਵਾਂ। ਜਿਵੇਂ ਉਹਨਾਂ ਨੂੰ ਆਪਣੀ ਨਜ਼ਰ ਥੱਲੇ ਰੱਖਣਾ ਨਾ, ਤੇ ਨੰਦ ਲਾਲ ਤੇ ਵੀ ਮਿਹਰ ਕਰੀ। ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਕਲਮ ਨਹੀਂ ਪਕੜਾਈ। ਕਹਿਣ ਲੱਗੇ, ਨੰਦ ਲਾਲ, ਚਲਾ ਜਾ ਲੰਗਰ ਦੇ ਭਾਂਡਿਆਂ ਵਿੱਚ ਤੇ ਸਾਰਾ ਦਿਨ ਭਾਂਡੇ ਮਾਂਜਿਆ ਕਰ, ਅੱਜ ਤੋਂ ਬਾਅਦ ਇੱਕ ਲੰਗਰ ਦੀ ਸੇਵਾ ਤੈਨੂੰ ਦਿੱਤੀ, ਅੱਜ ਤੋਂ ਬਾਅਦ ਤੂੰ ਗੁਰੂ ਕੇ ਲੰਗਰ ਦੀ ਸੇਵਾ ਕਰਨੀ ਕਰਨੀ। ਸਾਹਿਬ ਅੰਦਰ ਨੂੰ ਘੱਟਦੇ ਪਏ ਨੇ ਤੇ ਅੱਜ ਜਦੋਂ ਮੇਰਾ ਦਾਤਾ ਭਗਵੇਂ ਕੱਪੜੇ ਪਾ ਕੇ ਗਿਆ ਹੈ ਪਰਖਣ ਵਾਸਤੇ ਲੰਗਰਾਂ ਨੂੰ, ਕੋਈ ਕਹਿੰਦਾ ਦਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਵਿੱਚ ਕਿਸੇ ਦੇ ਘਰ ਵਿੱਚ ਚੁੱਲ੍ਹਾ ਕੋਈ ਨਹੀਂ ਸੀ ਬਲਦਾ, ਸਾਰੀ ਸੰਗਤ ਇੱਕ ਥਾਂ ਤੇ ਲੰਗਰ ਛਕਦੀ ਸੀ ਤੇ ਕਈ ਲੰਗਰ ਸਨ, ਦੁਬਦਾ ਦਵੈਸ਼ ਹੀ ਨਹੀਂ ਸੀ, ਇੱਕ ਥਾਂ ਤੇ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਣਾ, ਤੇ ਵਾਕਈ ਆਨੰਦ ਦੀ ਪੂਰੀ ਸੀ ਨਾ, ਅੰਦਰ ਵੀ ਆਨੰਦ ਸੀ ਬਾਹਰ ਵੀ ਆਨੰਦ ਸੀ, ਗੁਰੂ ਵੀ ਆਨੰਦ ਨਾਲ ਭਰਪੂਰ ਸੀ, ਤੇ ਇਸੇ ਕਰਕੇ ਸਾਹਿਬ ਨੇ ਉਸ ਧਰਤੀ ਨੂੰ ਹੀ ਆਨੰਦਪੁਰ ਕਹਿ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਰਾਤ ਨੂੰ ਵਸਤਰ ਬਦਲੇ, ਕਿਸੇ ਦੇ ਲੰਗਰ ਵਿੱਚ ਗਏ, ਕੋਈ ਕਹਿੰਦਾ ਅਜੇ ਠਹਿਰ ਜਾ ਰੋਟੀਆਂ ਤਿਆਰ ਨਹੀਂ, ਕੋਈ ਕਹਿੰਦਾ ਸਬਜ਼ੀ ਨਹੀਂ ਬਣੀ, ਕੋਈ ਕਹਿੰਦਾ ਦਾਲ ਨਹੀਂ ਬਣੀ, ਤੇ ਜਦੋਂ ਨੰਦ ਲਾਲ ਕੋਲ ਗਏ ਤੇ ਕਹਿਣ ਲੱਗੇ ਲੰਗਰ ਛਕਾ ਦੇ, ਉਹਦੀ ਅੱਖ ਪਹਿਚਾਣ ਗਈ, ਕਹਿਣ ਲੱਗਾ ਦਾਤਾ ਆ ਲੈ ਆਟਾ ਗੁੰਨਿਆ ਦਾਲ ਭਿੱਜੀਏ, ਜੇ ਥੋੜਾ ਸਮੇਂ ਰੁਕ ਜਾਏ ਤਾਂ ਬੜਾ ਚੰਗਾ, ਤੇ ਨਹੀਂ ਜੋ ਕੁਝ ਮੇਰੇ ਕੋਲ ਤਿਆਰ ਇਹਨੂੰ ਪ੍ਰਵਾਨ ਕਰੀ। ਸਾਹਿਬ ਨੇ ਸਵੇਰੇ ਭਰੇ ਦਰਬਾਰ ਵਿੱਚ ਕਿਹਾ, ਨੰਦ ਲਾਲ ਉਹ ਹਮਰੋ ਦਾਤਾ, ਐ ਨੰਦ ਲਾਲ ਤੂੰ ਸਾਡਾ ਦਾਤਾ ਹੈ, ਕਿੱਡੀ ਵੱਡੀ ਪਦਵੀ ਦੇ ਦਿੱਤੀ ਕਵੀ ਸੰਤੋਖ ਸਿੰਘ, ਨੰਦ ਲਾਲ ਉਹ ਹਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ, ਤੇਰਾ ਮਨ ਭਗਤੀ ਵਿੱਚ ਰੱਜਿਆ, ਅੱਜ ਤੋਂ ਬਾਅਦ ਲੰਗਰ ਵਿੱਚੋਂ ਨਿਕਲਿਆ, ਆ ਪਕੜ ਕਲਮ ਤੇ ਰੱਬ ਨੇ ਜਿਹੜਾ ਤੈਨੂੰ ਗੁਣ ਦਿੱਤਾ ਤੂੰ ਰੱਬ ਦੇ ਗੀਤ ਲਿਖੀ ਜਾ। ਮੇਰੇ ਕਹਿਣ ਤੋਂ ਮਹਾਰਾਜ ਸਾਹਿਬ ਕਹਿ ਰਹੇ ਨੇ, ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ, ਤੇ ਕਿਤੇ ਸਿੱਖਾ ਤੂੰ ਮਨ ਤੋਂ ਕਹਿ, ਸ਼ਬਦਾਂ ਨਾਲ ਨਹੀਂ ਮਨ ਤੋਂ ਕਹਿ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ, ਕਿਤੇ ਤੂੰ ਵੀ ਕਹਿ ਦੇ ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ। ਸਾਹਿਬ ਕਹਿੰਦੇ, ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਭਾਈ ਗੁਰਦਾਸ ਕਹਿੰਦੇ ਨੇ, ਇਸੇ ਤਰ੍ਹਾਂ ਬਹਿ ਜਾ ਕਿ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ। ਭਾਈ ਸਾਹਿਬ ਦਾ ਇੱਕ ਕਵਿਤ ਆਉਂਦਾ 434 ਨੰਬਰ, ਕਹਿੰਦੇ ਨੇ, ਆਵਤ ਹੈ ਭੀਕ ਜਾ ਕੇ ਮੰਗਨ ਪਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬਹਿਕਤ ਹੈ ਜਾ ਕੇ ਦੁਆਰ ਆਸਾ ਕਾ ਬਿਡਾਰ ਸਮਾਨ, ਅੰਤ ਕਰੁਣਾ ਕੈ ਤੋਰ ਤੂਕ ਤਾਏ ਡਾਰ ਹੈ, ਪਾਇਨ ਕੀ ਪਨ ਹੀ ਰਹਿਤ ਪਰ ਹਰੀ ਪਰੀ ਤਾਉ ਕਾਉ ਕਾਜ ਉਤ ਚਲਤ ਸਮਾਰ ਹੈ, ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ। ਇਸ ਤਰ੍ਹਾਂ ਟਿਕ ਜਾ ਕਿ ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤ ਨੀ ਨਿਤ, ਤੇ ਬੁੱਲਾ ਵੀ ਕਦੀ ਨਾਰਾਜ਼ ਹੋ ਕੇ ਗਿਆ ਸੀ ਅਨਾਇਤ ਸ਼ਾਹ ਤੋਂ, ਤੇ ਅੰਦਰ ਨੂੰ ਭਟਕਣਾ ਲੱਗ ਗਈ। ਕੁਝ ਕਹਿੰਦੇ ਨੇ ਕਰਾਮਾਤ ਖਾਈ ਸੀ ਖੈਰ, ਜਦੋਂ ਰੁੱਸ ਗਿਆ ਨਾ ਅਨਾਇਤ ਸ਼ਾਹ ਨੇ ਕਿਰਪਾ ਇਹਦੇ ਕੋਲੋਂ ਖਿੱਚ ਲਈ, ਇਹਦੇ ਅੰਦਰ ਪੱਤ ਝੜ ਆ ਗਈ, ਇਹਦਾ ਅੰਦਰ ਸੁੱਕ ਗਿਆ, ਤੇ ਫਿਰ ਮੁਰਸ਼ਦ ਨੂੰ ਖੁਸ਼ ਕਰ ਲਈ ਇਹਨੇ ਗਾਣਾ ਸਿੱਖਿਆ, ਇਹਨੇ ਨੱਚਣਾ ਸਿੱਖਿਆ, ਤੇ ਉਰਸ ਦਾ ਮੇਲਾ ਲੱਗਾ, ਅਨਾਇਤ ਸ਼ਾਹ ਵੀ ਗਿਆ ਤੇ ਬੁੱਲਾ ਵੀ ਗਿਆ। ਅੱਜ ਬੁੱਲੇ ਦੇ ਅੰਦਰ ਦਰਦ ਦੀਆਂ ਚੀਸਾਂ ਸਨ, ਰਾਤ ਨੂੰ ਸੁਰੰਗੀ ਲਈ ਤੇ ਗਾਣ ਲੱਗਾ, ਬਾਕੀ ਗਵਈਏ ਸਾਰੇ ਥੱਕ ਕੇ ਸੌਂ ਗਏ ਤੇ ਬੁੱਲਾ ਅੱਧੀ ਰਾਤ ਤੋਂ ਬਾਅਦ ਤੱਕ ਗਾਉਂਦਾ ਰਿਹਾ, ਤੇ ਇਹਦੀ ਇੰਨਾ ਕੁ ਦਰਦ ਸੀ ਤੇ ਜਾ ਕੇ ਜਦੋਂ ਗਾਏ ਤੇ ਫਿਰ ਇੱਕ ਗੱਲ ਕਹੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇਥੋਂ ਉੱਤੇ। ਕਹਿਣ ਲੱਗੇ ਮਤਾ ਮਾਨ ਵੀ ਨਾ ਕਰੀ, ਮੈਂ ਰਾਤ ਜਾ ਕੇ ਮੁਰਸ਼ਦ ਅੱਗੇ ਅੱਜ ਨੱਚਣਾ ਪਿਆ, ਰਾਤ ਤਾਂ ਕੁੱਤੇ ਵੀ ਜਾਗਦੇ ਪਏ ਨੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇਥੋਂ ਉੱਤੇ। ਭੌਂਕਣ ਬੰਦ ਮੂਲ ਨਾ ਹੁੰਦੇ, ਜਿਹਨੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ। ਕਹਿਣ ਲੱਗੇ ਦਰ ਮਾਲਕ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਸੌ ਸੌ ਵੱਜਣ ਦਿੱਤੇ ਤੇਥੋਂ ਉੱਤੇ। ਚੱਲ ਬੁੱਲਿਆ ਉਹ ਪੀਰ ਮਿਆ ਮਨਾਲੇ, ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ। ਜਦੋਂ ਏਡੀ ਦਰਦ ਭਰੀ ਗੱਲ ਕਹੀ, ਅਨਾਇਤ ਸ਼ਾਹ ਨੇ ਦੇਖਿਆ, ਕਹਿਣ ਲੱਗੇ ਬੁੱਲਾ। ਕਹਿਣ ਲੱਗਾ ਨਹੀਂ ਬੁੱਲਾ ਨੀ ਭੁੱਲਾ, ਮੈਂ ਭੁੱਲ ਗਿਆ, ਬੜੀ ਸ਼ਬਦਾਵਲੀ ਪਿਆਰੀ। ਕਹਿਣ ਲੱਗੇ ਤੂੰ ਬੁੱਲਾ? ਕਹਿਣ ਲੱਗਾ ਨਹੀਂ ਭੁੱਲਾ। ਤੇ ਘੁੱਟ ਕੇ ਛਾਤੀ ਨਾਲ ਲਾ ਕੇ ਮੈਨੂੰ, ਜੇ ਤੂੰ ਭੁੱਲਾ ਤੇ ਮੈਂ ਤੇਰੇ ਤੇ ਡੁੱਲਾ, ਮੈਂ ਤੇਰੇ ਤੇ ਕਿਰਪਾ ਕੀਤੀ। ਬਾਬਾ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਸਵਾਮੀ ਕੋ ਗਰਿਓ ਜਿਉਂ ਸਦਾ, ਸਵਾਮ ਤਜਨੀ ਨਿਤ, ਨਾਨਕ ਇਹ ਵਿਧਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਤਰ੍ਹਾਂ ਟੇਕ ਕੇ ਅੱਗੇ ਹਜ਼ੂਰ ਨੇ ਇੱਕ ਚੇਤਾਵਨੀ ਦਿੱਤੀ। ਕਹਿਣ ਲੱਗੇ ਕੁਝ ਲੋਕ ਐਸੇ ਨੇ ਜਿਹੜੇ ਧਰਮ ਦੇ ਕਰਮ ਤਾਂ ਕਰਦੇ ਨੇ, ਪਰ ਜਿੰਨਾ ਧਰਮ ਦਾ ਕਰਮ ਕਰਦੇ ਨੇ ਨਾਲ ਨਾਲ ਪਾਣੀ ਨਾਲ ਉਹਨੂੰ ਪੂੰਜੀ ਵੀ ਜਾਂਦੇ ਨੇ, ਜਾਂ ਇਉਂ ਕਹਿ ਲਓ ਖੀਰ ਬਣਾ ਲੈਂਦੇ ਨੇ ਤੇ ਉੱਤੇ ਫਿਰ ਪਰਤ ਕੇ ਉਹ ਖਾ ਕੇ ਉੱਤੇ ਛਾਣ ਲੈਂਦੇ ਨੇ। ਸਾਹਿਬ ਜੀ ਕਿਵੇਂ? ਮਹਾਰਾਜ ਕਹਿਣ ਲੱਗੇ ਤੀਰਥ ਬਰਤ ਅਰਦਾਨ ਕਰ, ਕੰਮ ਚੰਗੇ ਨੇ। ਕਈ ਤੀਰਥਾਂ ਤੇ ਜਾਂਦੇ ਨੇ, ਕਈ ਵਰਤ ਰੱਖਦੇ ਨੇ, ਕਈ ਦਾਨ ਕਰਦੇ ਨੇ, ਪਰ ਸਾਹਿਬ ਕਹਿੰਦੇ ਧਰਮ ਦੇ ਕੰਮ ਕਰਕੇ ਮਨ ਮੈਂ ਧਰੈ ਗੁਮਾਨ। ਇੱਥੇ ਥੋੜੀ ਜਿਹੀ ਧਿਆਨ ਦੇਣ ਵਾਲੀ ਗੱਲ ਏ, ਹੁਣ ਸਿੱਖ ਲਈ ਤੀਰਥ ਕੀ, ਵਰਤ ਕੀ, ਦਾਨ ਕੀ? ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਸਿੱਖ ਲਈ ਤੀਰਥ ਗੁਰ ਸਮਾਨ ਤੀਰਥ ਨੇ ਕੋਈ, ਸਿੱਖ ਲਈ ਤੀਰਥ ਗੁਰੂ ਤੋਂ ਵੱਡਾ ਕੋਈ ਨਹੀਂ। ਅਸੀਂ ਰੋਜ਼ ਇੱਕ ਸਵਈਆ ਪੜ੍ਹਨੇ ਆ ਸਾਹਿਬ ਜੀ ਦੀ ਬਾਣੀ ਅੰਦਰ, ਕਿ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਤ ਦਰਿਆਓ। ਗੁਰੂ ਵਰਗਾ ਤੀਰਥ ਕੌਣ? ਜਨਮ ਹਮ ਕਾਲਕ ਤੋਂ ਮੈਂ, ਹਜ਼ੂਰ ਦੀ ਬਾਣੀ ਵਿੱਚ ਬੇਅੰਤ ਪ੍ਰਮਾਣ ਮਿਲਦੇ ਨੇ ਸਿੱਖ ਲਈ ਤੀਰਥ ਗੁਰੂ ਏ। ਦੂਸਰਾ, ਦਾਨ ਕਿਹੜਾ, ਵਰਤ ਕਿਹੜਾ? ਰੋਟੀ ਨੀ ਛੱਡਣੀ, ਹਜ਼ੂਰ ਤਾਂ ਬਾਣੀ ਵਿੱਚ ਕਹਿੰਦੇ ਨੇ ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਭਾਈ ਗੁਰਦਾਸ ਕਹਿੰਦੇ ਹਉ ਤਿਸ ਘੋਲ ਘੁਮਾਇਆ, ਥੋੜਾ ਥੋੜਾ ਸਮੇਂ ਥੋੜਾ ਹੀ ਖਾਵੇ, ਵਰਤ ਕਿਹੜਾ ਰੱਖਣਾ? ਜੇ ਰੋਕਣਾ ਚਾਹੁੰਦਾ ਨਾ ਤੇ ਅੱਜ ਸਾਰਾ ਦਿਨ ਜ਼ਬਾਨ ਦਾ ਵਰਤ ਰੱਖ ਲੈ, ਵੀ ਅੱਜ ਜ਼ਬਾਨ ਸਾਰਾ ਦਿਨ ਮੈਂ ਇੰਨਾ ਤੇਰੇ ਤੇ ਕੰਟਰੋਲ ਕਰਨਾ, ਕਿਸੇ ਦੀ ਨਿੰਦਿਆ ਨਹੀਂ ਕਰਨੀ ਭਾਵੇਂ ਦੁਸ਼ਮਣ ਵੀ ਆ ਜਾਏ। ਜੇ ਵਰਤ ਰੱਖਣੇ ਤੇ ਅੱਖਾਂ ਤੇ ਰੱਖ, ਜਿਹੜੀਆਂ ਅੱਖਾਂ ਪਰਾਇਆ ਰੂਪ ਤੱਕਦੀਆਂ ਨੇ। ਜੇ ਵਰਤ ਰੱਖਣੇ ਤੇ ਕੰਨਾਂ ਤੇ ਰੱਖ, ਜਿਹੜੀ ਨਿੰਦਿਆ ਕਰਦੇ ਨੇ। ਧਿਆਨ ਰੱਖਣਾ, ਸਾਹਿਬ ਨੇ ਜਦੋਂ ਸੂਤਕ ਪਾਤਕ ਦੀ ਗੱਲ ਕੀਤੀ, ਮੈਂ ਇੱਕ ਦਿਨ ਅਰਜ਼ ਕੀਤੀ, ਇਹੀ ਕਿਹਾ ਸੀ। ਕਹਿਣ ਲੱਗੇ ਅੱਖੀ ਸੂਤਕ ਵੇਖਣਾ, ਪਰਤ ਰਿਹਾ ਪਰਤਨ ਰੂਪ। ਅਸੀਂ ਪੜ੍ਹਨੇ ਆ ਨਾ, ਮਨ ਕਾ ਸੇਵ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰਤਨ ਰੂਪ। ਜੇ ਤੂੰ ਵਰਤ ਰੱਖਣਾ ਤੇ ਸਾਹਿਬ ਕਿਵੇਂ ਨੇ ਕੰਮ ਕਰ ਲੈ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ ਰਿਹਾ ਰੂਪ ਨਾ ਪੇਖੈ ਨੇਤਰ। ਕਹਿਣ ਲੱਗੇ ਇਹਨਾਂ ਤੇ ਵਰਤ ਰੱਖ, ਇਹਨਾਂ ਹੱਥਾਂ ਤੇ ਵਰਤ ਰੱਖ, ਪੈਰਾਂ ਤੇ ਰੱਖ। ਖੈਰ, ਸਿੱਖ ਲਈ ਵਰਤੇ ਮਾੜੀਆਂ ਗੱਲਾਂ ਨੂੰ ਰੋਕ ਕੇ ਰੱਖੇ, ਕਿਹੋ ਜਿਹਾ ਵਰਤ ਕਿ ਇਸ ਸਰੀਰ ਨੂੰ ਵਕਾਰ ਛੂਹ ਨਾ। ਅੱਗੇ ਸਾਹਿਬ ਕਹਿੰਦੇ ਨੇ ਦਾਨ ਤੀਰਥ ਵਰਤ ਅਰ ਦਾਨ ਕਰ, ਸਿੱਖ ਲਈ ਦਾਨ ਕੀ? ਅਰਜ਼ ਕੀਤੀ ਸੀ, ਠੀਕ ਹੈ ਦਾਨ ਪੁੰਨ ਸੀ, ਰੁਪਈਏ ਦੌਲਤ ਸਭ ਕੁਝ ਦੇਣੇ, ਪਰ ਸਿੱਖੀ ਵਿੱਚ ਕੱਲੀ ਦਾਨ ਦੀ ਗੱਲ ਨਹੀਂ। ਹਜ਼ੂਰ ਜੇ ਕੱਲੀ ਦਾਨ ਦੀ ਗੱਲ ਕਰਦੇ ਤੇ ਜਿੱਦਣ ਖਾਲਸੇ ਦੀ ਪਰਿਭਾਸ਼ਾ ਦਿੱਤੀ ਉਹਦੇ ਗੱਲ ਕੀ? ਤੀਰਥ ਤਪ ਦਇਆ ਦਾਨ। ਅਸੀਂ ਪੜ੍ਹਨੇ ਆ ਸਾਹਿਬ ਜੀ ਦੀ ਬਾਣੀ ਵਿੱਚੋਂ, ਜਦੋਂ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਠ ਭੂਲ ਨਾ ਮਾਨੈ। ਉਹਦੇ ਵਿੱਚ ਸਾਹਿਬ ਕਹਿੰਦੇ ਤੀਰਥ ਜਿਹੜਾ ਦਾਨ ਏ ਜਾਂ ਦਇਆ, ਇਹਨੂੰ ਸਮਝ, ਯਾਦ ਰੱਖਣਾ ਤੀਰਥ ਨਾਮ ਏ। ਜੇ ਤੂੰ ਦਾਨ ਕਰਨਾ ਲੋੜਵੰਦ ਦੀ ਸੇਵਾ ਕਰ, ਦਾਨ ਸ਼ਬਦ ਨਹੀਂ। ਚੇਤੇ ਰੱਖਣਾ ਗੁਰੂ ਲਈ ਵੀ ਦਾਨ ਸ਼ਬਦ ਨਾ ਵਰਤੀਏ, ਗੁਰਦੁਆਰੇ ਦਾਨ ਪਾਤਰ ਰੱਖੀਏ ਨਾ, ਕਿਉਂਕਿ ਗੁਰੂ ਦਾਤਾ ਦਾਤੇ ਦੇ ਦਰ ਤੇ ਕੋਈ ਦਾਨ ਦੇਣ ਵਾਲੇ ਜੇ ਤੱਕ ਜੰਮੇ ਕੋਈ ਨਹੀਂ ਤੇ ਜਿਹੜੇ ਅਸੀਂ ਦਾਨ ਕਰਨੇ ਸਾਡੀ ਬਿਰਤੀ ਹੋਰ ਹੈ ਦੇ ਮੰਗਾ ਸਹਿਸਾ ਗੁਣਾ ਸ਼ੁਭ ਕਰੇ ਸੰਸਾਰ ਸਾਹਿਬ ਕਹਿੰਦੇ ਨੇ ਦਾਨ ਕੀ ਜੇ ਤੂੰ ਦਾਨ ਕਰਨ ਹੀ ਲੱਗਾ ਨਾ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਨਾਮ ਦੀ ਗੱਲ ਕਰ ਜੇ ਤੂੰ ਦਾਨ ਕਰਨਾ ਖੈਰ ਗੁਰੂ ਤੇਗ ਬਹਾਦਰ ਕਰਨ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਜਦੋਂ ਮਨ ਵਿਚ ਕਿਹਾ ਮੈਂ ਇੰਨਾ ਇਸ਼ਨਾਨ ਕੀਤਾ ਮੈਂ ਇੰਨਾ ਪੁੰਨ ਕੀਤਾ ਮੈਂ ਇੰਨਾ ਦਾਨ ਕੀਤਾ ਮੈਂ ਇੰਨੇ ਅਖੰਡ ਪਾਠ ਕੀਤੇ ਮੈਂ ਇੰਨੇ ਪਾਠ ਕੀਤੇ ਮੈਂ ਇੰਨੇ ਦਿਨ ਜੋੜੇ ਚਾਹੇ ਜੇ ਪਿਆਰੇ ਅੰਦਰ ਮੈਂ ਆ ਗਈ ਨਾ ਫਿਰ ਸਾਹਿਬ ਜੀ ਫਲ ਮਿਲੇਗਾ ਕਹਿਣ ਲੱਗੇ ਬਸ ਇੰਨਾ ਕੁ ਮਿਲ ਜਾਏਗਾ ਕਿ ਜਿਸ ਤਰੀਕੇ ਦੇ ਨਾਲ ਸਾਹਿਬ ਕਹਿੰਦੇ ਨੇ ਨਾਨਕ ਨੇਪਲ ਜਾਤ ਤੇ ਚਲੇ ਜਾਣਗੇ ਨੇਪਲ ਇੱਥੇ ਜਾਤ ਦਰ ਤੇ ਜਾਂਦੇ ਨੇ ਹਜ਼ੂਰ ਨੇ ਬਾਣੀ ਵਿੱਚ ਜਾਤ ਦੇ ਅਰਥ ਕਈ ਆਉਂਦੇ ਨੇ ਅਸੀਂ ਪੜ੍ਹਦੇ ਹਾਂ ਬਹਿਤੀ ਜਾਤ ਲੰਘਦੀ ਜਾਂਦੀ ਏ ਹਜ਼ੂਰ ਇਹ ਵੀ ਕਿੰਨੇ ਜਾਤ ਕਾ ਗਰਬ ਨਾ ਕਰਿਓ ਕੋਈ ਉੱਥੇ ਜਾਤ ਦਰ ਤੇ ਜਾਤ ਪਾਤ ਸਾਹਿਬ ਕਹਿੰਦੇ ਨਾਨਕ ਨੇਪਲ ਜਾਤ ਤੇ ਤੇ ਦਰ ਤੇ ਉਹ ਜਿਹੜੇ ਤੀਰਥ ਵਰਤ ਅਰਦਾਨ ਪੁੰਨ ਜਿੰਨੇ ਵੀ ਹੈ ਕਿਸ ਤਰ੍ਹਾਂ ਨੇਪਲ ਚਲੇ ਗਏ ਜਿਉਂ ਪੁੰਚਰ ਇਸ਼ਨਾਨ ਜਿਵੇਂ ਹਾਥੀ ਨੂੰ ਮਲ ਮਲ ਕੇ ਇਸ਼ਨਾਨ ਕਰਾ ਦਿਓ ਨਾ ਭਾਵੇਂ ਸਾਬਣ ਲਾ ਲਾ ਕੇ ਭਾਵੇਂ ਚੰਦਨ ਦਾ ਲੇਪਣ ਵੀ ਪਰਤ ਕੇ ਕਰ ਦਿਓ ਉਹਨੇ ਉਨੀ ਦੇਰ ਤੱਕ ਟਿਕਣਾ ਨੀ ਜਿੰਨੀ ਦੇਰ ਤੱਕ ਉਹ ਸਵਾ ਆਪਣੇ ਪਿੰਡੇ ਤੇ ਪਾ ਨਹੀਂ ਲੈਂਦਾ